ਸ਼ੁੱਧ ਹੋ ਜਾਂਦੀ ਹੈ, ਸ਼ੁੱਧ ਹੋ ਜਾਂਦੇ, ਸੱਤ ਸ਼ਮਾਂ ਦੇ ਪ੍ਰਵਾਨੇ ਬਣ ਜਾਂਦੇ ਨੇ ਉਹ, ਤਾਂ ਸੱਤ ਸ਼ਮਾਂ ਦੇ ਪ੍ਰਵਾਨੇ ਬਣ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਕਾਮ ਦੀ ਐਨਰਜੀ ਸ਼ੁੱਧ ਹੋ ਜਾਂਦੀ ਹੈ, ਸ਼ੁੱਧ ਹੋ ਜਾਂਦੇ, ਸੱਤ ਸ਼ਮਾਂ ਦੇ ਪ੍ਰਵਾਨੇ ਬਣ ਜਾਂਦੇ ਨੇ ਉਹ। ਤਾਂ ਕਿ ਇੱਦਾਂ ਜਾਣੀ ਕਿ ਅਸੀਂ ਇਹ ਪੁਆਇੰਟ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਥੋੜਾ ਸੂਖਮ ਵੀ ਹੈ ਪਰ ਸਿੱਧਾ ਵੀ ਸਮਝਾਤਾ, ਜਿਨ੍ਹਾਂ ਨੇ ਪੰਜ ਬਸ ਕਰ ਲਏ ਤਾਂ ਕਿ ਜਿਨ੍ਹੇ ਮੇਰੇ ਮਾਰੇ ਪੰਜ ਸੂਰ ਵੀਰ, ਐਸੋ ਕੌਣ ਵਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ ਵੱਡੀ ਕੌਮ ਬਸ ਭਾਗੇ ਨਾਹੀ ਮੋਹਕਮ ਫੌਜ ਹਠਲੀ ਰੇ। ਤਾਂ ਕਹਿੰਦੇ ਪੰਜ ਮਾਰਨ ਦਾ ਭਾਵ ਕੀ ਹੁੰਦਾ, ਪੋਟੈਂਸ਼ੀ ਖਤਮ ਕਰਨ ਦਾ ਭਾਵ ਨੀ, ਜਿਵੇਂ ਕਿ ਵੈਦ ਸਾਂਖੀ ਨੂੰ ਮਾਰ ਲੈਂਦਾ ਭਾਵ ਜ਼ਹਿਰ ਭਾਵ ਉਹਦਾ ਖਤਮ ਕਰ ਦਿੰਦਾ, ਸਾਂਖੀਆ ਬੱਤੀ ਰੋਗਾਂ ਦੀ ਦਵਾਈ ਬਣ ਜਾਂਦਾ। ਬੋਲੋ ਸਤਨਾਮ, ਨੋਟ ਕਰੇ ਹੈ ਉਹੀ ਚੀਜ਼। ਇੱਦਾਂ ਗੁਰੂ ਦੇ ਨਾਲ ਜੁੜ ਕੇ ਆਪਾਂ ਸੋਧਣਾ ਇਹਨਾਂ ਨੂੰ, ਸੋਧਣਾ ਤੇ ਸ਼ੁੱਧ ਹੋਇਆ ਕਾਮ ਕੁਰਬਾਨੀ ਦਾ ਜਜ਼ਬਾ, ਇਹ ਸ਼ੁੱਧ ਹੋਇਆ ਕਾਮ ਹੀ ਹੈ ਕੁਰਬਾਨੀ ਦਾ ਜਜ਼ਬਾ ਸੱਚ ਧਰਮ ਵਾਸਤੇ। ਤੇ ਕੱਚਾ ਆਪਾਂ ਨੂੰ ਪਤਾ ਹੀ ਹੈ ਫਿਰ ਕੀ ਹੈ, ਬਲਾਤਕਾਰੀ ਬਣਾ ਦਿੰਦਾ ਕੀ ਕੁਛ, ਸਾਰਾ ਕੁਝ ਜ਼ੋਰ ਪੜ੍ਹਦੇ ਰਹੋ ਵਿਚਾਰ। ਫਿਰ ਇਵੇਂ ਇੱਕ ਕ੍ਰੋਧ ਹੈ, ਜੇ ਤਾਂ ਗੁਰੂ ਨਾਲ ਜੁੜ ਗਿਆ ਫਿਰ ਇਹ ਕ੍ਰੋਧ ਨਹੀਂ ਖਤਮ ਕਰ, ਟੁੱਟੇ ਨੂੰ ਤਾਂ ਕ੍ਰੋਧ ਖਤਮ ਕਰ ਦਿੰਦਾ ਇਹ ਕਲਮੂਲ ਕ੍ਰੋਧ ਨੂੰ। ਜਿਹੜਾ ਕ੍ਰੋਧ ਹੈ ਜੇ ਕਾਬੂ ਚ ਨਹੀਂ, ਕੱਚਾ ਕ੍ਰੋਧ ਹੈ, ਤਾਂ ਇਹ ਸਾਰੀਆਂ ਲੜਾਈਆਂ ਦੀ ਜੜ੍ਹ ਹੈ, ਸਾਰੀਆਂ ਲੜਾਈਆਂ ਦਾ ਮੂਲ ਹੈ। ਤਾਂ ਤੇ ਕ੍ਰੋਧ ਆਇਆ, ਦਿਮਾਗ ਵਿਚ ਵਿਸਫੋਟ ਹੋਇਆ, ਸੋਚਣ ਸ਼ਕਤੀ ਖਤਮ, ਕਈ ਵਾਰੀ ਪਤੀ ਨੀ ਕੋਲੋਂ ਚਲਾ ਕੇ ਕਿਸੇ ਦੇ ਕੁਛ ਮਾਰ ਦੇਵੇ, ਕਿਉਂ ਉਸ ਵੇਲੇ ਸੋਚਣ ਸ਼ਕਤੀ ਖਤਮ ਹੈ। ਕੋਈ ਕ੍ਰੋਧ ਚ ਆਪਣੇ ਕੱਪੜੇ ਪਾੜ ਲੈਂਦਾ, ਕੋਈ ਆਪਣੀ ਦੰਦ ਹਲਾ ਲੈਂਦਾ, ਤਾਂ ਤੇ ਇਹਦਾ ਵਿਸਫੋਟ ਹੁੰਦਾ ਭਾਵ ਜਦੋਂ ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ। ਪਰ ਇਹੀ ਕ੍ਰੋਧ ਜਦੋਂ ਸ਼ੁੱਧ ਹੋ ਗਿਆ, ਸ਼ੁੱਧ ਐਨਰਜੀ ਹੋ ਗਈ, ਸੋਧਿਆ ਗਿਆ ਕ੍ਰੋਧ, ਫਿਰ ਕੀ ਬਣ ਗਿਆ, ਆਪਣੀ ਗਲਤ ਹਰਕਤ ਪ੍ਰਤੀ ਰੋਸ, ਫਿਰ ਕੀ ਬਣ ਜਾਂਦਾ ਇਹ ਸ਼ੁੱਧ ਹੋਇਆ ਕ੍ਰੋਧ, ਆਪਣੇ ਆਪ ਨੂੰ ਤਾੜ ਕੇ ਰੱਖਣਾ, ਨੇਤਰੋ ਖਬਰਦਾਰ ਜੇ ਮਾੜੇ ਰੂਪ ਨੂੰ ਤੱਕਿਆ, ਪਰਾਏ ਰੂਪ ਨੂੰ ਮਾੜੇ ਭਾਵ ਚ ਤੱਕਿਆ, ਖਬਰਦਾਰ ਕੰਨੋ ਜੇ ਗੰਦੀਆਂ ਟੇਪਾਂ ਸੁਣੀਏ, ਖਬਰਦਾਰ ਜੇ ਮਾੜੇ ਪਾਸੇ ਗਏ, ਖਬਰਦਾਰ ਜੇ ਹੱਥਾਂ ਨਾਲ ਮਾੜਾ ਕੰਮ ਕੀਤਾ। ਭਾਵ ਇਹ ਕ੍ਰੋਧ ਦੀ ਐਨਰਜੀ ਕੀ ਬਣ ਜਾਂਦਾ, ਸ਼ੁੱਧ ਹੋ ਕੇ ਸੰਜਮ ਬਣ ਜਾਂਦਾ, ਇਸ ਸ਼ਕਤੀ ਰਾਹੀਂ ਮਨੁੱਖ ਆਪਣੇ ਆਪ ਤੇ ਕਾਬੂ ਰੱਖਦਾ। ਬੋਲੋ ਸਤਨਾਮ, ਨੋਟ ਕਰਿਓ, ਕਾਮ ਸ਼ੁੱਧ ਹੋ ਕੇ ਕੁਰਬਾਨੀ ਦਾ ਜਜ਼ਬਾ ਬਣ ਗਿਆ ਇਸ਼ਕ ਹਕੀਕੀ, ਤੇ ਕ੍ਰੋਧ ਸ਼ੁੱਧ ਹੋ ਕੇ ਆਪਣੇ ਆਪ ਤੇ ਕਾਬੂ ਰੱਖਣ ਵਾਲਾ ਸੰਜਮ ਬਣ ਗਿਆ, ਕ੍ਰੋਧ ਦੀ ਸ਼ੁੱਧ ਐਨਰਜੀ ਹੀ ਸੰਜਮ ਹੈ। ਤਾਂ ਤੇ ਆਪਣੀ ਗਲਤ ਹਰਕਤ ਪ੍ਰਤੀ ਰੋਸ, ਆਪਣੇ ਆਪ ਨੂੰ ਤਾੜ ਕੇ ਰੱਖਣਾ ਗਲਤ ਪਾਸਿਓ, ਆਪਣੇ ਆਪ ਨੂੰ ਕਾਬੂ ਦੇ ਵਿਚ ਰੱਖਣਾ, ਤਾਂ ਤੇ ਇਹ ਸ਼ੁੱਧ ਰੂਪ ਹੈ। ਸ਼ੁੱਧ ਵਿਰਲੇ ਵਿਰਲੇ ਨੇ ਇਹਨਾਂ ਦੇ ਆਪਣਾ ਆਪਣੇ ਤੇ ਕਾਬੂ ਹੁੰਦਾ, ਵਿਰਲੇ ਨੇ ਇਹਨਾਂ ਦੇ ਆਪਣੀ ਜੀਭ ਤੇ ਕਾਬੂ ਹੈ, ਨਹੀਂ ਬਹੁਤੇ ਜੀਭ ਦੇ ਕਾਬੂ ਹੁੰਦੇ ਹੈ, ਵਿਰਲੇ ਵਿਰਲੇ ਨੇ ਜਿਨ੍ਹਾਂ ਦਾ ਆਪਣੀ ਅੱਖਾਂ ਤੇ ਕਾਬੂ ਹੁੰਦੇ, ਨਹੀਂ ਬਹੁਤੇ ਅੱਖਾਂ ਦੇ ਕਾਬੂ ਹੁੰਦੇ ਨੇ, ਵਿਰਲੇ ਵਿਰਲੇ ਨੇ ਜਿਨ੍ਹਾਂ ਦਾ ਕੰਨਾਂ ਤੇ ਕਾਬੂ ਹੈ, ਨਹੀਂ ਬਹੁਤੇ ਕੰਨਾਂ ਦੇ ਕਾਬੂ ਹੁੰਦੇ, ਕੰਨ ਰਸ ਦੇ, ਜੀਭ ਰਸ ਦੇ, ਤਾਂ ਤੇ ਅੱਖਾਂ ਦੇ। ਤਾਂ ਤੇ ਇੱਦਾਂ ਇਹ ਕ੍ਰੋਧ ਦਾ ਹੀ ਸ਼ੁੱਧ ਹੋਇਆ ਰੂਪ ਹੈ ਸੰਜਮ, ਆਪਣੇ ਆਪ ਨੂੰ ਕਾਬੂ ਦੇ ਵਿਚ ਰੱਖਣਾ। ਫਿਰ ਲੋਭ ਕੱਚਾ ਖਤਮ ਕਰ ਦਿੰਦਾ, ਛਾਲ ਕੱਪ ਠੱਗੀਆਂ ਚੋਰੀਆਂ ਦੁਨਿਆਵੀ ਪਦਾਰਥ ਇਕੱਠਾ ਕਰਨੇ ਮਨੋਰਥ ਰਹਿ ਜਾਂਦਾ। ਲੋਭ ਸ਼ੁੱਧ ਹੋ ਜਾਵੇ ਤਾਂ ਫਿਰ ਕੀ ਸੋਚਦਾ, ਮੈਂ ਨਾਮ ਦਾ ਲੱਖਾਂ ਪਤੀ ਬਣਨਾ, ਨਾਮ ਦਾ ਕਰੋੜਾਂ ਪਤੀ ਬਣਨਾ, ਆਪ ਵੀ ਜਪਣਾ ਤੇ ਮਨੁੱਖਤਾ ਨੂੰ ਵੀ ਜਪਾਉਣਾ। ਬੋਲੋ ਸਤਨਾਮ, ਇਹ ਲੋਭ ਦੇ ਸ਼ੁੱਧ ਰੂਪ ਹੈ ਵੀ ਆਪ ਵੀ ਨਾਮ ਜਪਾਂ ਤੇ ਵੱਧ ਤੋਂ ਵੱਧ ਸੰਗਤਾਂ ਵੀ ਗੁਰੂ ਨਾਲ ਜੁੜ ਜਾਣ, ਇਹ ਲੋਭ ਦਾ ਸ਼ੁੱਧ ਰੂਪ ਹੈ। ਵੱਧ ਤੋਂ ਵੱਧ ਨੂੰ ਗੁਰੂ ਦੇ ਨਾਲ ਜੋੜਨਾ, ਆਪ ਵੀ ਜਪਣਾ, ਦੂਜਿਆਂ ਨੂੰ ਵੀ ਜਪਾਉਣਾ, ਇਹ ਸ਼ੁੱਧ ਲੋਭ ਹੈ। ਤਾਂ ਤੇ ਫਿਰ ਮੋਹ ਸ਼ੁੱਧ ਲੋਭ, ਜਦੋਂ ਇਹ ਮੋਹ ਸ਼ੁੱਧ ਹੋ ਗਿਆ, ਪਹਿਲਾਂ ਪੰਜ ਸੱਤ ਮੈਂਬਰ ਆਪਦੇ ਆਪਦੇ ਲੱਗਦੇ ਸੀ, ਪਰ ਜਦੋਂ ਇਹ ਸ਼ੁੱਧ ਹੋ ਗਿਆ ਫਿਰ ਕੀ ਬਣ ਗਿਆ, ਫਿਰ ਸਾਰੇ ਹੀ ਆਪਦੇ ਆਪਦੇ ਲੱਗਦੇ ਹੈ। ਸਭ ਕੋ ਮੀਤ ਹਮ ਆਪਣ ਕਿੰਨਾ ਹਮ ਸਭਨਾ ਕੇ ਸਾਜਣ, ਦੂਰ ਪਰਾਇਓ ਮਨ ਕਾ ਵਿਰਹਾ ਤਾਂ ਮੇਲ ਕੀਓ ਮੇਰਾ ਰਾਜਨ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਵਿਗਾਨਾ, ਸਗਲ ਸੰਗ ਹਮ ਕਹੋ ਬਣ ਆਈ। ਜਾਣੀ ਕਿ ਮੋਹ ਦਾ ਹੀ ਸ਼ੁੱਧ ਰੂਪ ਹੈ ਸਮਸਤ ਪ੍ਰਤੀ ਆਪਣਾ ਪਾਣਾ। ਜਿਹੜਾ ਕੱਚਾ ਮੋਹ ਹੈ ਉਹ ਪੰਜ ਸੱਤ ਮੈਂਬਰਾਂ ਨੂੰ ਆਪਦੇ ਸਮਝਦਾ, ਵੀ ਇਹ ਮੇਰੇ ਮਾਤਾ ਪਿਤਾ, ਮੇਰੇ ਭੈਣ ਭਾਈ ਹੈ, ਮੇਰੇ ਘਰ ਵਾਲੀ ਹੈ, ਮੇਰੇ ਬੱਚੇ ਆ, ਜੋ ਜਾਣੀ ਕਿ ਸੰਬੰਧੀ ਬਲੱਡ ਰਿਲੇਸ਼ਨ। ਪਰ ਜਦੋਂ ਮੋਹ ਦਾ ਰੂਪ ਸ਼ੁੱਧ ਹੋ ਗਿਆ ਤਾਂ ਤੇ ਫਿਰ ਸਮਸਤ ਪ੍ਰਤੀ ਆਪਣਾ ਪਾਣਾ, ਤੇ ਆਪਣੇਪਣ ਦੇ ਵਿੱਚ ਪਤਾ ਕੀ ਕਰਦਾ, ਫਿਰ ਆਪਣੇਪਣ ਵਿੱਚ ਪਿਆਰ ਹੁੰਦਾ ਨਾ, ਤੇ ਫਿਰ ਪਿਆਰ ਦੇ ਤਿੰਨ ਰੂਪ ਹੁੰਦੇ ਨੇ, ਮੈਂ ਦੱਸ ਦੇਵਾਂ ਤਿੰਨ ਰੂਪ। ਪਹਿਲਾ ਰੂਪ ਕੀ ਹੁੰਦਾ, ਜੇ ਮਾਤਾ ਪਿਤਾ ਬੱਚਿਆਂ ਪ੍ਰਤੀ ਆਪਣਾਪਣ ਹੁੰਦਾ, ਉਹ ਤਾਂ ਆਪਣੇ ਬੱਚਿਆਂ ਪ੍ਰਤੀ ਹੁੰਦਾ, ਕੇਵਲ ਧਰਮੀ ਬੰਦੇ ਦੇ ਅੰਦਰ ਸਾਰਿਆਂ ਪ੍ਰਤੀ ਆਪਣਾਪਣ ਹੁੰਦਾ। ਫਿਰ ਜਿਸ ਤਰ੍ਹਾਂ ਮਾਤਾ ਪਿਤਾ ਆਪਣੇਪਣ ਦੇ ਵਿੱਚ ਪੁੱਤ ਨੂੰ ਕਦੇ ਤਾਂ ਥਾਪੜੇ ਦਿੰਦੇ ਆ, ਪਿਆਰ ਦਾ ਇਹ ਵੀ ਰੂਪ ਹੈ, ਥਾਪੜੇ ਤਰ੍ਹਾਂ ਤਰ੍ਹਾਂ ਦੇ ਲਫ਼ਜ਼ ਬਣਦੇ ਆ, ਮੇਰਾ ਲਾਲ ਆ, ਮੇਰਾ ਸ਼ੇਰ ਆ, ਇਹ ਤਾਂ ਬਾਹਲਾ ਸਿਆਣਾ, ਜੇ ਤਾਂ ਬਾਹਲਾ ਸਿਆਣਾ ਬਣੋ। ਬੜੇ ਬੱਚਿਆਂ ਦਾ ਜੀਵਨ ਬਣ ਜਾਂਦਾ ਕਿ ਇਹ ਰੂਪ ਹੈ ਪਿਆਰ ਦਾ। ਜੇ ਇਹ ਪਿਆਰ ਦਾ ਇਹ ਰੂਪ ਕੰਮ ਨਾ ਕਰੇ ਫਿਰ ਕੀ ਕਰਦੇ ਆ, ਫਿਰ ਤਾੜਨਾ ਪ੍ਰੇਮ ਤਾੜਨਾ। ਜਿਹੜੀ ਮਾਤਾ ਪੁੱਤ ਦਾ ਮੂੰਹ ਵੇਖ ਵੇਖ ਜਿਉਂਦੀ ਹੈ, ਉਹ ਜੇ ਪੁੱਤ ਵਿਗੜ ਜਾਵੇ ਜਾਂ ਆਖੇ ਨਾ ਲੱਗੇ ਉਹਨੂੰ ਕੀ ਕਹਿਣਾ ਪੈਂਦਾ, ਹਲੂਣਾ ਦਿੰਦੇ ਹੋਏ, ਜੇ ਤੂੰ ਆਖੇ ਨਹੀਂ ਲੱਗਣਾ ਸੀ ਸਾਡੇ ਤਾਂ ਫਿਰ ਤੂੰ ਇਹੋ ਜਿਹਾ ਸਾਡੇ ਜੰਮਦਾ ਹੀ ਨਾ। ਬੋਲੋ ਸਤਨਾਮ। ਇਹ ਕੀ ਹੈ, ਹਲੂਣਾ ਦਿੱਤਾ ਹੈ, ਦਿੱਤਾ ਹੈ। ਦਿਲ ਨੀ ਕਹਿੰਦਾ ਮਾਤਾ ਦਾ, ਇਹ ਗੱਲ ਯਾਦ ਰੱਖਿਓ। ਜਦੋਂ ਮਾਂ ਪੁੱਤ ਨੂੰ ਇਹ ਕਹਿੰਦੀ ਹੁੰਦੀ ਹੈ ਅੰਦਰ, ਉਦੋਂ ਵੀ ਪਿਆਰ ਹੁੰਦਾ। ਬੋਲੋ ਸਤਨਾਮ। ਵੀ ਝਟਕਾਨਾ ਸੁਧਰ ਜੇ, ਇਹਨੂੰ ਤਾੜਨਾ ਪ੍ਰੇਮ ਕਹਿੰਦੇ ਆ। ਤਾੜਨਾ ਪ੍ਰੇਮ ਭਾਵ ਕਿ ਮਾਤਾ ਪਿਤਾ ਬੱਚੇ ਨੂੰ ਆਪਣੇ ਪਣ ਵਿੱਚ ਝਿੜਕੀ ਦਿੰਦੇ ਆ, ਇਹ ਵੀ ਪ੍ਰੇਮ ਹੁੰਦਾ। ਤੇ ਕਿਤੇ ਜੇ ਇਹ ਪ੍ਰੇਮ ਦੀ ਕਾਮਨਾ ਕਰੇ ਗੱਲ ਇਦੂ ਗਾਹਾਂ ਲੰਘ ਜੇ, ਫਿਰ ਕਈ ਵਾਰੀ ਬਾਪ ਦੋ ਮਾਰਦਾ ਪੁੱਤ ਦੇ ਬੁਖਾੜ ਦੇ ਉੱਤੇ, ਜਿਸ ਵੇਲੇ ਥੱਪੜ ਮਾਰਦਾ ਅੰਦਰ ਉਦੋਂ ਵੀ ਪਿਆਰ ਹੀ ਹੁੰਦਾ। ਬੋਲੋ ਸਤਨਾਮ। ਅੰਦਰ ਉਦੋਂ ਵੀ ਪਿਆਰ ਹੀ ਹੁੰਦਾ। ਤਾਂ ਤੇ ਸੁਧਾਰ ਕਿਵੇਂ ਹੋਊਗਾ, ਇਹ ਦੇਖਿਆ ਜਾਂਦਾ। ਤਾਂ ਤੇ ਥਾਪੜੇ ਨਾਲ ਵੀ, ਕਿਤੇ ਤਾੜਨਾ ਨਾਲ ਵੀ ਭਲਾ ਹੋ ਜਾਂਦਾ, ਕਿਤੇ ਥੱਪੜ ਮਾਲੇ ਤੋਂ ਵੀ ਭਲਾ ਹੋ ਜਾਂਦਾ। ਧਰਮੀ ਬੰਦਾ ਵੀ ਇਹੀ ਕਰਦਾ, ਭਲਾ ਹੀ ਕਰਨਾ ਸਭ ਦਾ, ਪਰ ਉਹ ਵੇਖ ਲੈਂਦਾ ਵੀ ਇੱਥੋਂ ਥਾਪੜੇ ਨਾਲ ਭਲਾ ਹੋ ਕੇ ਥੱਪੜ ਨਾਲ ਹੋਊਗਾ। ਬੋਲੋ ਸਤਨਾਮ। ਜੇ ਥੱਪੜ ਵਾਲੇ ਤੋਂ ਭਲਾ ਹੁੰਦਾ ਹੋਵੇ ਫਿਰ ਵੀ ਉਹ ਕੌਣ ਨੀ ਕਰਦਾ। ਨੋਟ ਕਰੇ ਹੁਣ ਤਾਂ ਉਸਨੂੰ ਦੱਸਿਆ ਵੀ ਪ੍ਰੇਮ ਦੇ ਰੂਪ ਨੇ ਤਿੰਨੇ, ਇਹ ਤਿੰਨੇ ਸਮਸਤ ਪ੍ਰਤੀ ਆਪਣਾਪਣ ਆਪਣਾਪਣ। ਜਿਵੇਂ ਕਿ ਇੱਕ ਉਦਾਹਰਣ ਹੋਰ ਦੇ ਦੇਵਾਂ, ਜਿਵੇਂ ਕਿ ਡਾਕਟਰ ਹੁੰਦਾ, ਹੁਣ ਮਰੀਜ਼ ਆਇਆ ਉਹਦੇ ਅੰਦਰ, ਜਾਣੀ ਕਿ ਇਹੀ ਭਾਵ ਹੈ ਵੀ ਰਾਜੀ ਹੋ ਜਾਵੇ, ਠੀਕ ਹੋ ਜਾਵੇ। ਤਰੀਕੇ ਸਾਰੀ ਵਰਤਣੇ ਪੈਂਦੇ, ਪਹਿਲਾਂ ਤਾਂ ਗੋਲੀਆਂ ਕੈਪਸੂਲੀ ਵੀ ਚਲੋ ਲੋੜ ਹੀ ਨਾ ਪਵੇ। ਜੇ ਗੋਲੀਆਂ ਕੈਪਸੂਲ ਤੋਂ ਅੱਗੇ ਲੰਘੀ ਗੱਲ, ਫੇਰ ਵੀ ਟੀਕਾ ਲਾਉਣਾ ਪਊ। ਫੇਰ ਜੇ ਮੰਨ ਲਓ ਕੋਈ 10-12 ਸਾਲ ਦਾ ਬੱਚਾ ਹੈ, ਮੈਂ ਤਾਂ ਉਦਾਹਰਣ ਦਿੰਦਾ ਹੁੰਦਾ ਕਿਉਂਕਿ ਮੇਰੀ ਲਾਈਨ ਹੈ ਇਹੀ। ਅਤੇ ਜਿਸ ਵੇਲੇ ਫਿਰ ਮੰਨ ਲਓ ਟੀਕਾ ਲਵਾਉਣ ਨੂੰ ਤਿਆਰ ਨਹੀਂ, ਕਿ ਉਹਨੂੰ ਪਤਾ ਨਹੀਂ, ਡਾਕਟਰ ਨੇ ਤਾਂ ਭਲਾ ਕਰਨਾ ਹੈ, ਉਹਦੇ ਅੰਦਰ ਤਾਂ ਪਿਆਰ ਹੈ, ਪਰ ਉੱਥੇ ਪਿਆਰ ਦਾ ਕੀ ਰੂਪ ਬਣ ਜਾਂਦਾ ਭਲਾ? ਉਸ ਵੇਲੇ ਜੇ ਲਵਾਉਣ ਨੂੰ ਤਿਆਰ ਨਹੀਂ, ਪਿਆਰ ਦਾ ਰੂਪ ਕੀ ਹੈ? ਫਿਰ ਦੋ ਮਾਰੋ ਮੂੰਹ ਤੇ ਲੱਪੜ ਪੈਣਾ ਕਿ ਨਾ, ਲੱਤਾਂ ਫੜੋਏ ਦੀਆਂ, ਸੂਈ ਵਿੱਚ ਛੱਡ ਦੋ ਜੇ ਹੱਲੇ। ਤਾਂ ਬੱਚੇ ਨੂੰ ਤਾਂ ਲੱਗਦਾ ਹੋਊਗਾ ਵੀ ਇਹ ਦੇਖੀ ਕਿੰਨਾ ਮੈਨੂੰ ਤਾੜਨਾ ਕਰਦਾ ਜੇ, ਕਿੰਨਾ ਮਾੜਾ। ਨਹੀਂ, ਡਾਕਟਰ ਉਦੋਂ ਵੀ ਪ੍ਰੇਮ ਵਿੱਚ ਹੁੰਦਾ। ਉਦਾਹਰਣ ਗੱਲ ਸਮਝ ਆ ਜਾਂਦੀ ਹੈ, ਇਹ ਪ੍ਰੇਮ ਦਾ ਹੀ ਰੂਪ ਹੈ। ਫੜ ਫੜਾ ਕੇ ਅਤੇ ਦੋਨ ਲੱਤਾਂ ਫੜਾ ਕੇ ਡਰਾਜੇ ਦੇ ਧੱਲਾ ਤਾ ਟੀਕਾ, ਚੱਲ ਰਾਮ ਆ ਗਿਆ, ਭਲਾ ਹੋ ਗਿਆ। ਏਦਾਂ ਇਹ ਵੀ ਇੱਕ ਰੂਪ ਹੈ। ਫਿਰ ਗੱਲ ਇਦੂ ਗਾਹਾਂ ਟੱਪ ਜੇ ਵੀ ਟੀਕੇ ਨਾਲ ਵੀ ਠੀਕ ਨੀ ਗੱਲ, ਬੋਤਲਾਂ ਨਾਲ ਵੀ ਠੀਕ ਨੀ ਆਈ, ਫਿਰ ਡਾਕਟਰ ਸਰਜਨ ਕਹਿੰਦਾ ਕੋਈ ਅੰਗ ਇੰਨਾ ਵਿਗੜ ਗਿਆ ਸਰੀਰ ਵਿੱਚ ਵੀ ਉਹ ਤੇ ਦਵਾਈ ਦਾ ਟੀਕੇ ਦਾ ਕੋਈ ਇਲਾਜ ਨੀ, ਭਾਈ ਆਪਰੇਸ਼ਨ ਕਰਕੇ ਅੰਗ ਕੱਢਣਾ ਪਊਗਾ। ਬੋਲੋ ਸਤਨਾਮ। ਮੰਨ ਲਓ ਕੋਈ ਅੰਗ ਐਸਾ ਅੰਗ ਹੈ, ਫਿਰ ਡਾਕਟਰ ਆਪਰੇਸ਼ਨ ਕਰਨ ਵੇਲੇ ਵੀ, ਅੰਗ ਕੱਟਣ ਵੇਲੇ ਵੀ ਪ੍ਰੇਮ ਵਿੱਚ ਹੁੰਦਾ। ਬੋਲੋ ਸਤਨਾਮ। ਕਹਿਣ ਦਾ ਭਾਵ ਗੁਰੂ ਜੀ ਉਪਦੇਸ਼ ਦਿੰਦੇ ਨੇ, ਕਦੇ ਉਪਦੇਸ਼ ਰਾਹੀਂ ਸੁਧਾਰ ਹੋ ਜਾਵੇ ਪਿਆਰ ਦਾ। ਕਿੱਦਾਂ? ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਮਿੱਤਰ ਪਿਆਰਿਆ, ਪਿਆਰ ਦੇ ਦੇ ਕਹਿੰਦੇ ਨੇ, ਜਬ ਲਗ ਜੋਵਨ ਸਾਸ ਹੈ, ਤਬ ਲਗ ਇਹ ਤਨ ਦੇ, ਬਿਨ ਗੁਣ ਕਾਮਨਾ ਆਵਈ, ਟਹਿ ਤੇਰੀ ਤਨਖੇ। ਤਾਂ ਤੇ ਇੱਦਾਂ ਕਿਤੇ ਪਿਆਰ ਕਰੋ ਬੇਨੰਤੀ, ਸੁਣ ਹੋ ਮੇਰੇ ਮੀਤਾ ਸੰਤ, ਟਹਿਲ ਕੀ ਵੇਲਾ, ਈਹਾ ਖਾਟ ਚੱਲੋ ਹਰ ਲਾਹਾ, ਅੱਗੇ ਬਸਨ ਸੁਹੇਲਾ। ਪਿਆਰ ਵਿੱਚ ਗੁਰੂ ਜੀ ਕਹਿੰਦੇ, ਮਿੱਤਰੋ ਮੈਂ ਬੇਨਤੀ ਕਰਦਾ, ਸੁਣੋ। ਬੋਲੋ ਸਤਨਾਮ। ਸਾਨੂੰ ਕਦੇ ਟੁੰਬਿਆ? ਕਰੋ ਬੇਨੰਤੀ, ਸੁਣ ਹੋ ਮੇਰੇ ਮੀਤਾ, ਮੇਰੇ ਮਿੱਤਰੋ, ਮੇਰੀ ਬੇਨਤੀ ਨੂੰ ਸੁਣੋ। ਲਲਾਓ ਸਾਹਿਬ, ਹੋ ਕਸਰ ਹੈ ਕੋਈ ਪਿਆਰ ਦੀ? ਸਮਝਾਉਂਦੇ ਨੇ ਗੁਰੂ ਜੀ ਸਿੱਖ ਨੂੰ, ਪਰ ਮਿੱਤਰਤਾ ਭਾਵ ਦੇ ਵਿੱਚ ਬੇਨਤੀ ਕਰਕੇ ਕਹਿੰਦੇ, ਮਿੱਤਰਾ ਪਿਆਰਾ ਇੱਕ ਬੇਨਤੀ ਸੁਣ। ਕਿੰਨਾ ਪਿਆਰ ਕਿਤੇ ਚੌਥੇ ਪਾਤਸ਼ਾਹ ਜੀ ਸੁਣਨ ਵਾਲਿਆਂ ਨੂੰ, ਕਿੰਨੇ ਪਿਆਰ ਦੇ ਨਾਲ, ਕਿਉਂਕਿ ਪਿਆਰ ਥਾਪੜੇ ਦੇ ਨਾਲ ਬੜਿਆਂ ਦਾ ਜੀਵਨ ਬਣ ਜਾਂਦਾ ਹੈ। ਫਿਰ ਕੀ ਕਿਹਾ? ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹਾਂ ਕੋ ਕੀਜੈ, ਜੇ ਆਤਮ ਕੋ ਸੁਖ, ਸੁਖ ਨਿਤ ਲੋੜ ਹੋ, ਤਾਂ ਸਤਿਗੁਰ ਸਰਨ ਪਵੀਜੈ। ਚੌਥੇ ਪਾਤਸ਼ਾਹ ਜੀ ਸੁਣਨ ਵਾਲਿਆਂ ਨੂੰ ਕਹਿੰਦੇ, ਸੰਤੋ ਸੁਣੋ, ਤਾਂ ਸੁਣਨ ਆਇਆ ਨੂੰ ਸਾਰੀ ਸੰਗਤ ਨੂੰ ਸੰਤ ਕਹਿਤਾ। ਸੰਤ ਤੋਂ ਬਹੁ ਵਚਨ ਹੈ, ਸਮੁੱਚੀ ਸੁਣਨ ਵਾਲੀ ਸੰਗਤ ਨੂੰ ਦੇਤਾ ਨਾ ਪਿਆਰ। ਕਿਉਂ? ਇਹ ਪਿਆਰ ਥਾਪੜਾ ਪਤਾ ਕਿਵੇਂ ਕੰਮ ਕਰ ਜਾਂਦਾ? ਵੀ ਮੰਨ ਲਓ ਸੁਣਿਆ ਗੁਰੂ ਦਾ ਵਚਨ, ਸੌਥੇ ਪਾਤਸ਼ਾਹ ਨੇ ਕਹਿੰਦਾ ਸੰਤੋ ਸੁਣੋ, ਬਣਿਆ ਦਾ ਮਨ ਕਹੂ ਫਿਰ ਮਨਾ, ਅੱਜ ਆਪਾਂ ਨੂੰ ਚੌਥੇ ਪਾਤਸ਼ਾਹ ਨੇ ਸੰਤ ਕਹਿਤਾ, ਸੰਤ ਕੋਈ ਮਾੜਾ ਕੰਮ ਨਹੀਂ ਕਰਦਾ ਹੁੰਦਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਬਣ ਗਿਆ ਜੀਵਨ ਆਪਣੇ ਨਾਲ, ਨੋਟ ਕਰਿਓ ਉਹ ਮਨਾ ਸਤਿਗੁਰੂ ਨੇ ਸੰਤ ਕਹਿਤਾ। ਹੁਣ ਨਾ ਠੇਕੇ ਨੂੰ ਜਾਈ, ਫਿਰ ਕਦੇ ਸੰਤ ਠੇਕੇ ਨੂੰ ਜਾਂਦਾ ਹੁੰਦਾ ਭਲਿਆ? ਹੁਣ ਨਾ ਕੋਈ ਮਾੜਾ ਕੰਮ ਕਰੀ, ਦੇਖ ਤੈਨੂੰ ਸੰਤ ਕਹਿਤਾ ਨਾ, ਬੜਿਆਂ ਦਾ ਜੀਵਨ ਬਣ ਜਾਂਦਾ ਨਾ, ਇੰਨੇ ਚ ਬਣ ਜਾਂਦਾ ਬੜਿਆਂ ਦਾ ਜੀਵਨ। ਤੇ ਕਿਤੇ ਭਾਈ ਜਾਣ, ਭਾਈ ਜਾਣ ਸੁਣ ਲੈ ਮਨਾ, ਦੇਖ ਲਾ ਆਪਾਂ ਨੂੰ ਸਤਿਗੁਰਾਂ ਨੇ ਭਾਈ ਜਾਣ ਬਣਾ ਲਿਆ। ਸਤਿਗੁਰਾਂ ਦੇ ਕਿਤੇ ਭਾਈ ਜਾਣ ਮਾੜਾ ਕੰਮ ਕਰਦੇ ਹੁੰਦੇ ਆ ਕੋਈ? ਜਿਹਨੂੰ ਸਤਿਗੁਰ ਸੰਤ ਕਹਿੰਦੇ ਉਹ ਮਾੜਾ ਕੰਮ ਕਰਦਾ ਹੁੰਦਾ ਕਦੇ ਕੋਈ? ਕਸਰ ਛੱਡੀ ਕੋਈ ਪਿਆਰ ਦੀ? ਨੋਟ ਕਰੋ ਤਾਂ ਤੇ ਸੰਤੋ ਸੁਣੋ ਸੁਣੋ ਜਾਣ ਭਾਈ, ਗੁਰਕਾਢੀ ਵਾਂ ਕਬੀਜਿਆ ਜੇ ਆਤਮਕੋ ਸੁੱਖ ਸੁੱਖ ਨਿੱਤ ਲੋੜੋ, ਜੇ ਆਤਮਕ ਸੁੱਖ ਚਾਹੁੰਦੇ ਹੋ ਤਾਂ ਸਤਿਗੁਰ ਸ਼ਰਨ ਕਬੀਜਿਆ, ਭਾਵ ਆਪਣੀ ਮਨਮਤੀ ਛੱਡ ਦਿਓ, ਗੁਰੂ ਦੇ ਦਰ ਤੇ ਆਤਮ ਸਮਰਪਣ ਕਰੋ, ਭਾਵ ਕਿ ਆਪਣੀ ਮਨਮਤ ਛੱਡ ਕੇ ਗੁਰੂ ਦੀ ਮਤ ਗ੍ਰਹਿਣ ਕਰਕੇ ਜਿਉਣਾ ਕਰੋ। ਬੋਲੋ ਸਤਨਾਮ। ਸਤਿਗੁਰ ਸ਼ਰਨ ਦਾ ਮਤਲਬ ਕੀ ਹੁੰਦਾ? ਗੁਰੂ ਦੀ ਮਤ ਲੈ ਕੇ ਜਿਉਣਾ ਕਰੋ। ਤਾਂ ਇੱਦਾਂ ਕਿੰਨੇ ਜਾਣੇ ਕਿ ਪ੍ਰਮਾਣ ਨੇ ਬਾਣੀ ਚ, ਹੁਣ ਜ਼ਿਆਦਾ ਸਮਾਂ ਨੀ ਸਬਜੈਕਟ ਦੇ ਉੱਤੇ। ਇੱਦਾਂ ਇਹ ਹੋ ਗਿਆ ਪਿਆਰ, ਹੁਣ ਇੱਕ ਪਿਆਰ ਦਾ ਦੂਜਾ ਰੂਪ, ਇਹ ਤਾਂ ਥਾਪੜਾ ਪ੍ਰੇਮ ਹੈ, ਦੇਖੋ ਬਾਣੀ। ਇੱਕ ਪਿਆਰ ਦਾ ਦੂਜਾ ਰੂਪ ਕਿਹੜਾ? ਤਾੜਵਾਂ, ਜਿਵੇਂ ਦੱਸਿਆ ਤੁਹਾਨੂੰ ਲਤਾੜਵਾਂ, ਇਹ ਤਾਂ ਕੱਲ ਹੋ ਗਿਆ, ਹੁਣ ਵਿਸਤਾਰ ਨਾ ਕਰਾਵਾਂ। ਕਿਵੇਂ ਜੇ ਲੱਗਿਆ ਵੀ ਥਾਪੜੇ ਨਾਲ ਗੱਲ ਨੀ ਬਣੀ, ਥੋੜਾ ਵਿਗੜ ਚੱਲੇ ਆ, ਤਾਂ ਕਹਿੰਦੇ ਉਹ ਨਾਮ ਤੋਂ ਵਿਹੁਣਿਆ, ਉਹ ਤੈਨੂੰ ਮਿਲ ਗਿਆ ਬੰਦੇ ਦਾ ਜਨਮ, ਤੂੰ ਨਾਮ ਨੀ ਜਪਦਾ, ਉਹ ਤੇਰੇ ਨਾਲ ਪਸ਼ੂ ਚੰਗਾ ਜਿਹੜਾ ਘਾਹ ਪੱਠਾ ਖਾ ਕੇ ਦੁੱਧ ਲਈ ਜਾਂਦਾ। ਬੋਲੋ ਸਤਨਾਮ। ਇਹ ਤਾੜਨਾ ਪ੍ਰੇਮ ਹੈ, ਰੁੱਖਪਣਾ ਨੀ ਇਹ। ਕਿਤੇ ਕਹੋਗੇ ਇੱਥੇ ਰੁੱਖੇ ਬੋਲ ਰਿਹਾ ਗੁਰੂ ਜੀ, ਨਾ ਤਾੜਨਾ ਪ੍ਰੇਮ ਕਰ ਰਹੇ ਹੈ, ਰੁੱਖਾ ਤੋਂ ਸਤਿਗੁਰੂ ਬੋਲਦੇ ਨੀ। ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਸੱਚੀ ਜੀ ਉਹ ਕਦੇ ਨਾ ਬੋਲੇ, ਕੌੜਾ ਬੋਲਣਾ ਚਾਣਲ, ਕੌੜਾ ਬੋਲਣੀ ਨੀ ਜਾਣ। ਨੋਟ ਕਰਿਓ ਕੌੜਾ ਬੋਲ, ਇੱਥੇ ਵੀ ਹੁਣ ਪ੍ਰੇਮ ਚ ਹੈ ਪਰ ਤਾੜਨਾ ਪ੍ਰੇਮ ਕਰ ਰਹੇ ਹੈ, ਕਹਿੰਦੇ ਤੇਰੇ ਨਾਲ ਪਸ਼ੂ ਚੰਗੇ ਹੈ, ਫਿਰ ਤਾੜਨਾ ਕਰਤੀ ਨਾ ਬੋਲੋ। ਕਿਤੇ ਤਾੜਨਾ ਪ੍ਰੇਮ ਕਿੱਦਾਂ? ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ, ਰਾਮ ਰਾਜੇ ਆ ਮਨੁੱਖ ਜੇ ਤੂੰ ਨਾਮ ਨੀ ਜਪਣਾ ਸੀ ਦੁਨੀਆਂ ਤੇ ਆਈ ਕਾਤੇ ਐ, ਭਾਵ ਤੂੰ ਇਹ ਨੇ ਜੰਮਣਾ ਹੀ ਸੀ। ਬੋਲੋ ਸਤਨਾਮ। ਜਿਵੇਂ ਮਾਤਾ ਪੁੱਤ ਨੂੰ ਕਹਿ ਦਿੰਦੀ ਹੈ ਜੇ ਅੱਖ ਨੀ ਲੱਗਣਾ ਸੀ ਜੰਮਦੀਆਂ ਸਾਡੇ, ਕਹਿੰਦੂ ਜੰਮਣਾ ਹੀ ਨੀ ਹੋਏ ਇਹ ਜਿਹੇ ਨੇ, ਕਾਹਦੇ ਆਇਆ ਤੂੰ ਜਗ ਦੇ ਉੱਤੇ? ਇਹ ਹੈ ਮੇਰੇ ਸਤਿਗੁਰੂ ਦਾ ਤਾੜਨਾ ਪ੍ਰੇਮ। ਕਿਤੇ ਫਰੀਦ ਸਾਹਿਬ ਨੇ ਸਖ਼ਤ ਤਾੜਨਾ ਕਰ ਦਿੱਤੀ, ਨੋਟ ਕਰੋ ਕੀ ਕਹਿੰਦੇ। ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਵੀ ਚੱਲ ਨਾ ਆਇਆ ਤੰਜੇ ਵਕਤ ਮਸੀਤ। ਬੰਦੇ ਨੂੰ ਬੰਦਾ ਨੀ ਕਿਹਾ, ਕਹਿੰਦੇ ਕੁੱਤਿਆ ਇਹ ਗੱਲ ਚੰਗੀ ਨੀ, ਤੂੰ ਮਨੁੱਖਾ ਜਨਮ ਧਾਰਨ ਕਰਕੇ ਵੀ ਅੱਲਾਹ ਨੂੰ ਯਾਦ ਨੀ ਕਰਦਾ। ਬੋਲੋ ਸਤਨਾਮ। ਮੈਂ ਨੋਟ ਕਰਿਓ ਹੁਣ ਬਣ ਚ ਦਰਦਿਆ ਨਾ ਕੀ ਇਹ ਰੁੱਖਪਣ ਹੈ ਨਹੀਂ। ਮੈਂ ਤਾਂ ਦੱਸਿਆ ਵੀ ਬਹੁਤੇ ਜਦੋਂ ਨਾ ਕੋਈ ਜਾਣੀ ਕਿ ਸੱਚੀ ਖਰੀ ਗੱਲ ਸੁਣਾਓ, ਬਹੁਤੇ ਲੋਕਾਂ ਨੂੰ ਲੱਗਦਾ ਵੀ ਇਹ ਰੁੱਖਪਣ ਹੈ, ਕਿਉਂ ਦੋ ਗੱਲਾਂ ਚ ਦੁਨੀਆਂ ਹੋ ਚੁੱਕੀ। ਬਹੁਤੇ ਕੀ ਕਹਿੰਦੇ ਨੇ ਨਿੰਦਾ, ਨਿੰਦਾ ਦੀ ਗੱਲ ਤਾਂ ਪਹਿਲਾਂ ਦੱਸਤੀ। ਤਾਂ ਤੇ ਭਲੇ ਵਾਸਤੇ ਜੋ ਕੁਝ ਸਟੇਜ ਤੋਂ ਗੱਲ ਕਹੀ ਜਾਂਦੀ ਹੈ ਉਹ ਪਿਆਰ ਵਿੱਚ ਭਿੱਜ ਕੇ ਕਹੀ ਜਾਂਦੀ ਹੈ, ਪਰ ਭਲਾ ਕਿਸੇ ਦਾ ਥਾਪੜੇ ਨਾ, ਕਿਸੇ ਦਾ ਤਾੜਨਾ ਨਾ, ਕਿਸੇ ਦਾ ਥੱਪੜ ਨਾਲ ਹੀ ਭਲਾ ਹੁੰਦਾ। ਪਰ ਇੱਥੇ ਤਾਂ ਇੱਕੋ ਹੀ ਗੱਲ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਤਾਂ ਸਮਝਾਈ ਹੈ ਗੱਲ ਤੁਹਾਨੂੰ। ਤਾਂ ਤੇ ਹੁਣ ਦੇਖੋ ਪ੍ਰੇਮ ਕੀਤਾ ਨਾ ਗੁਰੂ ਜੀ ਨੇ, ਤਾੜਨਾ ਪਰ ਕੀਤਾ ਤਾੜਨਾ ਪ੍ਰੇਮ, ਕਿਤੇ ਬੜਾ ਹੀ ਸਖ਼ਤ ਉਲਾਂਭਾ। ਜਿਨ੍ਹਾਂ ਦਾ ਹਿਰਦਾ ਨਾਮ ਨਾ ਵਸਿਓ ਤਿੰਨ ਮਾਤ ਕੀ ਜਹਰ ਵਾਂਝਾ। ਮਾਤਾ ਨੂੰ ਸਖ਼ਤ ਉਲਾਂਭਾ ਦਿੱਤਾ, ਮਾਤਾ ਜੇ ਤੂੰ ਪੁੱਤ ਭਰ ਕਿਤੇ ਨੀ ਲਾਇਆ ਫਿਰ ਤੂੰ ਵਾਂਝ ਹੀ ਰਹਿ ਜਾਂਦੀ, ਤੂੰ ਇਹ ਪੁੱਤ ਨੂੰ ਜੰਮਣਾ ਕਾਹਨੂੰ ਸੀ। ਬੋਲੋ ਸਤਨਾਮ। ਸੁਣ ਲਿਓ ਮਾਈਆਂ ਤਾੜਨਾ ਪ੍ਰੇਮ, ਕਿਉਂਕਿ ਮਾਤਾ ਦਾ ਬੜਾ ਰੋਲ ਹੁੰਦਾ, ਬਾਪ ਦਾ ਵੀ ਹੁੰਦਾ ਪਰ ਵੱਧ ਮਾਤਾ ਦਾ ਹੁੰਦਾ। ਜਿਵੇਂ ਧਰੂਣ ਦੀ ਮਾਤਾ ਨੂੰ ਯਾਦ ਕੀਤਾ ਜਾਂਦਾ ਪਿਓ ਨੂੰ ਨੀ। ਨੋਟ ਕਰਿਓ ਪ੍ਰਹਿਲਾਦ, ਤਾਂ ਤੇ ਉਸ ਵੇਲੇ ਮਾਤਾ ਦਾ ਰੋਲ ਠੀਕ ਨੀ ਸੀ, ਫਿਰ ਪ੍ਰਹਿਲਾਦ ਨੇ ਜਵਾਬ ਦਿੱਤਾ ਵੀ ਤੂੰ ਮੇਰੀ ਕਾਹਦੀ ਮਾਂ। ਦੂਜੇ ਪਾਸੇ ਇਹ ਵੀ ਹੈ ਨਾ, ਉਹ ਕਹਿੰਦੀ ਸੀ ਪੁੱਤ ਤੇਰਾ ਬਾਪ ਦਾ ਹੀ ਨਾਂ ਜਪਿਆ ਕਰ, ਤੂੰ ਕੀ ਕਹਿੰਦੀ ਸੀ ਪੁੱਤ ਰਾਮ ਨਾਮ ਛੋਡੋ ਜੀਓ ਲਿਖੋ ਅਵਾਰੇ। ਪ੍ਰਹਿਲਾਦ ਦੀ ਮਾਂ ਕਹਿੰਦੀ ਸੀ ਪੁੱਤ ਉਹਦੀ ਜਾਨ ਬਚਾ, ਰਾਮ ਰਾਮ ਦਾ ਨਾਂ ਛੱਡ ਦੇ, ਤੇ ਪ੍ਰਹਿਲਾਦ ਕਹਿੰਦਾ ਤੂੰ ਮੇਰੀ ਕਾਹਦੀ ਮਾਂ ਹੈ। ਬੋਲੋ ਸਤਨਾਮ। ਫਿਰ ਦੂਜੇ ਦੂਜਾ ਰੋਲ ਦੇਖੋ, ਜੋ ਰੋਲ ਦਿੱਤਾ ਨਾਮਦੇਵ ਨੂੰ ਫਿਰ ਕਹਿਣਾ ਪਿਆ ਮਾਂ ਦਾ ਰੋਲ। ਜੇ ਨਾਮ ਮਾਂ ਮਮਤਾ ਦੇ ਵਿੱਚ ਭਿੱਜੀ ਮਾਂ ਨਾਮਦੇਵ ਨੂੰ ਵੀ ਗਲਤ ਰਾਹ ਦੇ ਬੈਠੀ ਸੀ, ਜਦੋਂ ਨਾਮਦੇਵ ਨੂੰ ਫੜ ਲਿਆ ਸੀ ਰਾਜੇ ਨੇ, ਹੁਣ ਨੀ ਸਾਰੇ ਸਾਖੀਆਂ ਦੇ ਸਮੇਂ ਕਦੇ ਫੇਰ ਸੁਣਾਵਾਂਗੇ ਪੂਰੀਆਂ ਸਾਖੀਆਂ। ਤਾਂ ਤੇ ਉੱਥੇ ਜਿਸ ਵੇਲੇ ਨਾਮਦੇਵ ਨੂੰ ਫੜ ਕੇ ਨਾ ਬਾਦਸ਼ਾਹ ਨੇ ਇੱਕ ਮਰੀ ਹੋਈ ਗਾਉਂ ਲਿਆ ਕੇ ਧਰਤੀ ਦੇ ਸਾਹਮਣੇ, ਕਹਿੰਦਾ ਜਾਂ ਗਾਉਂ ਜਿਉਂਦੀ ਕਰ ਦੇ ਜਾਂ ਰਾਮ ਰਾਮ ਛੱਡ ਕੇ ਅੱਲਾ ਅੱਲਾ ਕਰਨ ਲੱਗ ਜਾ, ਅੱਲ ਤੇ ਨਹੀਂ ਤੈਨੂੰ ਮਾਰਾਂਗੇ, ਨਹੀਂ ਮਾਰਾਂਗੇ ਤੈਨੂੰ। ਨਾਮਦੇਵ ਦੀ ਮਾਂ ਭੱਜੀ ਭੱਜੀ ਆਈ, ਜਦੋਂ ਪੁੱਛਿਆ ਪੁੱਤ ਕੀ ਕਹਿੰਦੇ ਆ, ਹੁਣ ਪੁੱਤ ਪਿਆਰੇ ਹੁੰਦੇ ਆ, ਉਹ ਕਿ ਨਾਮਦੇਵ ਵਰਗਾ ਪੁੱਤ ਭਗਤ ਹੋਰ ਵੀ ਕਿੰਨਾ ਪਿਆਰਾ ਹੁੰਦਾ। ਨਾਮਦੇਵ ਕਹਿਣ ਲੱਗਿਆ, ਮਾਤਾ ਇਹ ਕਹਿੰਦੇ ਆ ਵੀ ਜਾਂ ਤਾਂ ਮਰੀ ਕੋ ਜਿਉਂਦੀ ਕਰਦੇ ਜਾਂ ਰਾਮ ਰਾਮ ਛੱਡ ਕੇ ਅੱਲਾ ਅੱਲਾ ਕਰਨ ਲੱਗ ਜਾਏ, ਤੈਨੂੰ ਮਾਰਾਂਗੇ। ਪੁੱਤ ਤੇਰੀ ਕੀ ਰਾਇਆ, ਮਾਤਾ ਜੰਮਣ ਮਰਨਾ ਪਰਮੇਸ਼ਰ ਦੇ ਹੁਕਮ ਚ ਹੈ, ਪਰਮਾਤਮਾ ਦੇ ਸਾਰੇ ਨਾਮ ਹੀ ਸਤਿਕਾਰਯੋਗ ਹੈ, ਪਰ ਮੈਂ ਦਵਸ਼ ਦਵਾ ਦੇ ਵਿੱਚ ਆ ਕੇ ਨਾਮ ਬਦਲਣਾ ਨਹੀਂ ਚਾਹੁੰਦਾ। ਫੁੱਲ ਸਤਨਾਮ ਮੈਂ ਸਤਿਕਾਰਯੋਗ ਹੈ, ਪਰ ਜਿਹੜੀ ਇਹ ਗੱਲ ਕਰਦੇ ਨੇ ਨਾ, ਏਦਾਂ ਨੀ ਮੈਂ ਕਰਨਾ, ਹੁਣ ਬੇੜੀ ਬਦਲੀ ਨਹੀਂ ਜਾ ਸਕਦੀ। ਤਾਂ ਜਿਸ ਵੇਲੇ ਕਹਿਣ ਲੱਗਿਆ, ਫਿਰ ਜਾਣੀ ਕਿ ਮੈਨੂੰ ਮੌਤ ਹੀ ਕਬੂਲ ਹੈ। ਮਾਂ ਕਹਿੰਦੀ, ਨਾ ਪੁੱਤ, ਇੰਨੀ ਕੁ ਗੱਲ ਵਾਸਤੇ ਤੂੰ ਇਹਨਾਂ ਦੇ ਸਾਹਮਣੇ ਇੱਥੇ ਚਾਰ ਕੁ ਵਾਰੀ ਅੱਲਾ ਅੱਲਾ ਕਹਿੰਦੀ, ਘਰੇ ਜਾ ਕੇ ਫਿਰ ਰਾਮ ਰਾਮ ਜਪਣ ਲੱਗ ਜੀ। ਮਾਂ ਕਹਿੰਦੀ, ਨਾਮਦੇਵ ਕਹਿੰਦਾ, ਨਾ ਮੈਂ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਂ, ਏ ਚੰਗਾ ਮਾਤਾ, ਅੱਜ ਤੋਂ ਆਪਣਾ ਮਾਂ ਪੁੱਤ ਦਾ ਰਿਸ਼ਤਾ ਖਤਮ, ਅੱਜ ਤੋਂ ਨਾ ਮੈਂ ਤੇਰਾ ਪੁੱਤ ਨਾ ਤੂੰ ਮੇਰੀ ਮਾਂ। ਬੋਲੋ ਸਤਨਾਮ, ਨਾ ਮੈਂ ਤੇਰਾ ਪੁੱਤ ਨਾ ਤੂੰ ਮੇਰੀ ਮਾਂ। ਇਹ ਸਿੱਖਿਆ ਕੋਈ ਮੈਨੂੰ ਡਲਾਉਣੀ ਹੈ, ਮਾਂ ਤਾਂ ਪਰਪੱਕ ਕਰਦੀ ਹੁੰਦੀ ਹੈ ਪੁੱਤ ਨੂੰ ਧਰਮ ਦੇ ਉੱਤੇ, ਤੂੰ ਡਲਾਉਣੀ ਹੈ ਮੈਨੂੰ। ਹੁਣ ਨਾਮਦੇਵ ਨੇ ਜਵਾਬ ਦਿੱਤਾ ਮਾਂ ਨੂੰ ਮਾਂ ਮੰਨਣ ਤੋਂ, ਬਾਣੀ ਚ ਦਰਜ ਹੈ, ਮਾਂ ਨੂੰ ਮਾਂ ਮੰਨਣ ਤੋਂ ਜਵਾਬ ਦਿੱਤਾ ਨਾਮਦੇਵ ਨੇ, ਕਹਿੰਦੇ ਨਾ ਮੇਰੀ ਅੱਜ ਤੋਂ ਆਪਣਾ ਮਾਂ ਪੁੱਤ ਦਾ ਰਿਸ਼ਤਾ ਖਤਮ, ਅੱਜ ਦੀ ਡੇਟ ਤੋਂ, ਅੱਜ ਦੀ ਡੇਟ ਤੋਂ ਆਪਣਾ ਮਾਂ ਪੁੱਤ ਦਾ ਰਿਸ਼ਤਾ ਖਤਮ ਹੋ ਗਿਆ। ਤਾਂ ਤੇ ਪ੍ਰਹਲਾਦ ਨੇ ਵੀ ਜਵਾਬ ਦਿੱਤਾ ਮਾਂ ਨੂੰ ਮਾਂ ਮੰਨਣ ਤੋਂ, ਜਦੋਂ ਕਹਿੰਦੇ ਸੀ ਪੁੱਤ ਮੰਨ ਲਾ ਤੇਰੇ ਬਾਪ ਹਰਨਾਖ ਦਾ ਕਹਿਣਾ, ਕਹਿੰਦਾ ਨਾ, ਰਹੋ ਵਿਚਾਰ। ਤੇ ਫਿਰ ਦੂਜੇ ਪਾਸੇ ਸਿੱਖਿਆ ਦੇਣ ਵਾਲੀ ਧਰੂ ਦੀ ਮਾਤਾ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ, ਜਦੋਂ ਮਾਤਾ ਕਹਿੰਦੀ ਸੀ ਨਾ ਪੁੱਛਿਆ ਸੀ ਧਰੂ ਨੇ। ਤਾਂ ਤੇ ਜਿਸ ਵੇਲੇ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿਚ ਰੋਸ ਮਤਰੇਈ ਕੀਤਾ, ਡੱਡੋਂ ਲਿਖਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ। ਫਿਰ ਕੀ ਜਵਾਬ ਦਿੱਤਾ, ਸਵਾਣੀ ਹੈ ਜਨਮ ਦੀ ਨਾਮਨਾ ਭਗਤੀ ਕਾਰ ਮੰਦਰ ਦੀਤਾ। ਫਿਰ ਪੁੱਛਿਆ ਸੀ ਕਿ ਸੁਧਮ ਤੇ ਰਾਜ ਵੇਲੇ ਸ਼ਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਅਰਾਧੀ ਹੈ। ਮਾਂ ਨੇ ਜਵਾਬ ਦਿੱਤਾ ਸੀ, ਫਿਰ ਜਿੱਦੋਂ ਹੋਈ ਹੈ ਪਤਲ ਪਨੀਤਾ, ਬਾਹਰ ਚੱਲਿਆ ਤਪ ਕਰਨ ਮਨ ਬਰਾਗੀ ਹੋਇਆ ਤੀਤਾ, ਨਾਰਦ ਮਨ ਉਪਦੇਸਿਆ ਅਬ ਚਲ ਨਾਜ ਰਾਜ ਕਰੋ ਨਿਤ ਨੀਤਾ, ਹਾਰ ਚੱਲੇ ਗੁਰਮੁਖ ਜੱਗ ਜੀਤਾ। ਅੱਜ ਤੱਕ ਜਦ ਕੀਤਾ, ਸੰਖੇਪ ਚ ਮੈਂ ਇਸ ਪੁਆਇੰਟ ਨੂੰ ਕਹਿ ਜਾਵਾਂ, ਜਿਸ ਵੇਲੇ ਧਰੋਂ ਕਹਿੰਦੇ ਆਪਣਾ ਇਹਦੀ ਜਿਹੜਾ ਬਾਪ ਸੀ, ਕਹਿੰਦੇ ਧਰੋਂ ਦਾ ਰਾਜਾ ਉਤਾਨਪਦ ਨਾਂ ਦੱਸਿਆ ਉਹਦਾ ਪਿਛੋਕੜ ਪਿਛਲਾ, ਕਹਿੰਦੇ ਉਹ ਉਹਨੂੰ ਕੀ ਕੀਤਾ, ਧਰੋਂ ਦੀ ਮਾਸੀ ਨੇ ਉਸ ਰਾਜੇ ਨੂੰ ਕਾਬੂ ਕਰ ਲਿਆ, ਕਾਬੂ ਕਰ ਲਿਆ ਧਰੋਂ, ਤੇ ਧਰੋਂ ਦੀ ਮਾਤਾ ਨੂੰ ਮਹਿਲਾਂ ਦੇ ਵਿੱਚ ਬਾਹਰ ਕੱਢ ਦਿੱਤਾ, ਬਾਹਰ ਕੱਢ ਦਿੱਤਾ। ਜਿਸ ਵੇਲੇ ਧਰੋਂ ਦੀ ਉਮਰ ਕਹਿੰਦੇ 5 ਸਾਲ ਦੀ ਹੋਈ, ਤੇ ਆਪਣੇ ਹਾਣੀਆਂ ਨਾਲ ਖੇਡਦੇ ਖੇਡਦੇ ਇੱਕ ਦਿਨ ਧਰੋਂ ਨੂੰ ਦੱਸ ਦਿੱਤਾ ਉਹਦੇ ਹਾਣੀਆਂ ਨੇ ਵੀ ਤੈਨੂੰ ਪਤਾ ਤੂੰ ਉਹ ਮਹਿਲਾਂ ਵਾਲੇ ਰਾਜੇ ਦਾ ਲੜਕਾ। ਕਹਿੰਦੇ ਅੱਛਾ, ਹੈ ਮੇਰੀ ਮਾਂ ਨੇ ਤਾਂ ਇਹ ਗੱਲ ਦੱਸੀ ਨੀ ਮੈਨੂੰ। ਚਲੋ ਇੰਨਾ ਦੱਸਿਆ, ਬੱਚਾ ਬੱਚਾ ਕੋਰੀ ਕਾਪੀ ਹੁੰਦਾ, ਇਨੋਸੈਂਟ ਮਾਇੰਡ ਹੁੰਦਾ, ਸ਼ੁੱਧ ਖਿਆਲ ਹੁੰਦੇ ਆ। ਜਿਸ ਵੇਲੇ ਜਾਣੀ ਕਿ ਪੁੱਛਣਾ, ਧਰੂਣ ਸੋਚਦਾ ਵੀ ਹੈ ਇਹ ਗੱਲ ਮੇਰੀ ਮਾਂ ਨੇ ਮੈਨੂੰ ਕਦੇ ਦੱਸੀ ਨੀ, ਇਹ ਕੀ ਗੱਲ, ਕਦੇ ਮਨ ਵਿੱਚ ਸੋਚੇ, ਹੁਣ ਸ਼ੁੱਧ ਮਨ ਹੈ, ਇਹ ਕੀ ਗੱਲ, ਫਿਰ ਜੇ ਮੈਂ ਰਾਜ ਦਾ ਲੜਕਿਆ, ਫਿਰ ਅਸੀਂ ਤਾਂ ਇੱਕੋ ਬਾਹਰ ਕੱਚੇ ਜੇ ਮਕਾਨ ਚ ਰਹਿੰਦੇ ਹਾਂ, ਇਹ ਕੀ ਗੱਲ। ਫਿਰ ਜਿਸ ਵੇਲੇ ਖੈਰ ਮਨ ਵਿੱਚ ਹੀ ਸੋਚਿਆ, ਉਸ ਵੇਲੇ ਕਹਿਣ ਲੱਗਾ ਚਲੋ ਆਪਾਂ ਪਿਤਾ ਜੀ ਦੇ ਮਹਿਲਾਂ ਵਿੱਚ ਖੇਡਣ ਚੱਲਦੇ ਹਾਂ। ਫਿਰ ਲੈ ਕੇ ਬੱਚਿਆਂ ਨੂੰ ਆ ਗਿਆ, ਖੈਰ ਰਾਜੇ ਨੇ ਧਰੋਂ ਨੂੰ ਕਹਿੰਦੇ ਗੋਦ ਚ ਬਹਾਇਆ, ਤੇ ਜਿਸ ਵੇਲੇ ਕਿਉਂ ਮਮਤਾ ਜਾਗੀ, ਪਰ ਜਦੋਂ ਇਹਦੀ ਮਾਸੀ ਨੂੰ ਪਤਾ ਲੱਗਿਆ ਵੀ ਅੱਜ ਧਰੂ ਜਿਹੜਾ ਉਦੋਂ ਕੱਢੇ ਸੀ ਮਹਿਲਾਂ ਚੋਂ ਵਾਹਵਾ ਹੋ ਗਿਆ, ਹੁਣ ਤਾਂ ਭੱਜਿਆ ਫਿਰਦਾ, ਚਾਹੇ 5 ਸਾਲ ਦੀ ਉਮਰ ਹੋ ਗਈ, ਅੱਜ ਉਹ ਮਹਿਲਾਂ ਦੇ ਵਿੱਚ ਆ ਕੇ ਤੇ ਰਾਜੇ ਦੀ ਗੋਦ ਵਿੱਚ ਬੈਠਾ। ਜਿਸ ਵੇਲੇ ਇਹਨੂੰ ਈਰਖਾ ਚੜੀ, ਅੰਦਰੋਂ ਈਰਖਾ ਚੜੀ, ਕ੍ਰੋਧ ਚੜਿਆ, ਆਈ ਭੱਜੀ ਭੱਜੀ ਧਰੂ ਨੂੰ ਗੋਦ ਵਿੱਚੋਂ ਉਠਾ ਕੇ 2 ਮਾਰੀਆਂ ਚਪੇੜਾਂ ਮਹਿਲਾਂ ਤੋਂ ਧੱਕੇ ਦੇ ਕੇ ਬਾਹਰ ਕੱਢਤਾ। ਰਾਜਾ ਬੋਲ ਨਾ ਸਕਿਆ, ਰਾਜਾ ਬੋਲ ਨਾ ਸਕਿਆ, ਰੋਂਦਾ ਰੋਂਦਾ ਆਪਦੀ ਮਾਂ ਕੋਲੇ ਆ ਗਿਆ। ਜਿਸ ਵੇਲੇ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ, ਫਿਰ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਫਿਰ ਰੋਂਦਾ ਰੋਂਦਾ ਆਇਆ, ਕਹਿੰਦੇ ਡੱਡੋਂ ਲਿਖਾ ਮਾਂ ਪੁੱਛੇ, ਡੱਡੋਂ ਲਿਖਾ ਤਾਂ ਹੌਂਕੇ ਜੇ ਲੈਂਦਾ ਬੱਚਾ ਨਾ, ਹੌਂਕੇ ਲੈਂਦਾ, ਸਿਸਕੀਆਂ ਲੈਂਦਾ, ਮਾਂ ਨੂੰ ਪੁੱਛ ਰਿਹਾ। ਜਿਸ ਵੇਲੇ ਰੋਂਦਾ ਰੋਂਦਾ ਘਰ ਆਇਆ, ਮਾਤਾ ਨੂੰ ਜਦੋਂ ਦੂਰੋਂ ਦੇਖਿਆ ਨਾ ਵੀ ਧਰੂ ਰੋਂਦਾ ਆਉਂਦਾ, ਖੈਰ ਭੱਜ ਕੇ ਗੋਦ ਚੁੱਕਿਆ, ਮੱਥਾ ਚੁੰਮਿਆ, ਅੱਖਾਂ ਪੂੰਝੀਆਂ, ਪਿਆਰ ਰੱਖਤਾ, ਪੁੱਤ ਤੈਨੂੰ ਕਿਹਨੇ ਮਾਰਿਆ, ਅੱਜ ਅੱਜ ਤੂੰ ਆਪਣੇ ਕਿਸੇ ਹਾਣੀ ਦੇ ਨਾਲ ਲੜਕੇ ਆ ਗਿਆ। ਜਿਸ ਵੇਲੇ ਧਰੂ ਰੋਂਦਾ ਰੋਂਦਾ ਹੌਂਕੇ ਜੇ ਲੈਂਦਾ, ਛੇਤੀ ਛੇਤੀ ਬੋਲਿਆ ਵੀ ਨਾ ਜਾਂਦਾ, ਹੌਂਕੇ ਲੈਂਦਾ ਲੈਂਦਾ ਰੁਕ ਰੁਕ ਕੇ ਜੇ ਕਹਿੰਦਾ, ਨਾ ਮਾਤਾ ਮੈਨੂੰ ਮੇਰੇ ਕਿਸੇ ਹਾਣੀ ਨੇ ਤਾਂ ਨਹੀਂ ਮਾਰਿਆ, ਹੋਰ ਪੁੱਤ ਮਾਤਾ ਮੈਨੂੰ ਅੱਜ ਮੇਰੇ ਹਾਣੀਆਂ ਨੇ ਦੱਸੀ ਹੈ ਗੱਲ, ਤੂੰ ਤਾਂ ਮੈਨੂੰ ਕਦੇ ਦੱਸਿਓ ਹੀ ਨਹੀਂ, ਤੇ ਮੈਨੂੰ ਜੋ ਦੱਸਿਆ ਵੀ ਤੂੰ ਤਾਂ ਮਹਿਲਾਂ ਵਾਲੇ ਰਾਜ ਦਾ ਲੜਕਾ, ਤੇਰਾ ਬਾਪ ਹੈ ਉਹ ਰਾਜਾ, ਅਸੀਂ ਚਲੇ ਗਏ ਪਿਤਾ ਜੀ ਦੇ ਮਹਿਲਾਂ ਦੇ ਵਿੱਚ ਅੱਜ, ਤੇ ਮੈਨੂੰ ਪਿਤਾ ਜੀ ਨੇ ਗੋਦ ਚ ਵੀ ਬਹਾਇਆ ਸੱਚਮੁੱਚ, ਪਰ ਪਤਾ ਨੀ ਕੀ ਹੋਇਆ, ਅੰਦਰ ਇੱਕ ਔਰਤ ਆਈ, ਬੱਚਿਆਂ ਨੂੰ ਕੋਈ ਪਤਾ ਨਹੀਂ ਵੀ ਮਾਂ ਵਾਲਾ ਕੀ ਹੈ ਸਾਰਾ, ਉਹਨੂੰ ਕੋਈ ਪਤਾ ਨਹੀਂ ਹਲੇ ਤੱਕ, ਪਤਾ ਨਹੀਂ ਕੀ ਹੋਇਆ ਅੰਦਰੋਂ ਇੱਕ ਔਰ ਭਾਅ ਹੀ ਪਤਾ ਨਹੀਂ ਉਹਨੂੰ ਇੰਨਾ ਗੁੱਸਾ ਕਾਹਤੇ ਚੜਿਆ, ਉਹਨੇ ਮੈਨੂੰ ਪਿਤਾ ਜੀ ਦੀ ਗੋਦ ਵਿੱਚੋਂ ਉਠਾਇਆ, ਦੋ ਮੇਰੇ ਮੂੰਹ ਤੇ ਚਪੇੜਾਂ ਮਾਰੀਆਂ ਤੇ ਧੱਕੇ ਮਾਰ ਕੇ ਮੈਨੂੰ ਮਹਿਲਾਂ ਦੇ ਵਿੱਚੋਂ ਬਾਹਰ ਕੱਢਤਾ, ਬਾਹਰ ਕੱਢ ਦਿੱਤਾ। ਜਦੋਂ ਇੰਨਾ ਕੁਝ ਦੱਸਿਆ ਉਸ ਵੇਲੇ ਕਹਿੰਦੇ ਧਰੂ ਨੇ ਹੁਣ ਪੁੱਛਣਾ ਕੀਤਾ, ਗੱਲ ਚੱਲੀਏ ਮਾਤਾ ਤੇ, ਮਾਂ ਨੂੰ ਪੁੱਛਣਾ ਕੀਤਾ ਜਿਸ ਵੇਲੇ, ਕਹਿੰਦੇ ਡੱਡੋਂ ਲਿਖਾ ਮਾਂ ਪੁੱਛੇ, ਰੋਂਦਾ ਰੋਂਦਾ ਮਾਂ ਨੂੰ ਪੁੱਛਦਾ ਹਾਂ ਕਿ ਲੈਣਾ ਤੂੰ ਸੁਬਾਣੀ ਹੈ ਕਿ ਸਰੀਤਾ, ਕਿਉਂ ਦੱਸ ਮਾਤਾ ਤੂੰ ਉਸ ਰਾਜੇ ਦੀ ਗੋਲੀ ਹੈ ਕਿ ਰਾਣੀ ਹੈ, ਸਵਾਣੀ ਹੈ ਕਿ ਸਰੀਤਾ। ਮਾਤਾ ਕਹਿੰਦੀ ਸਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਾਰ ਮੰਦਰ ਦੀਤਾ। ਹਾਂ ਬੇਟਾ ਮੈਂ ਉਸ ਰਾਜ ਦੀ ਰਾਣੀ ਹੈ, ਰਾਣੀ ਹੈ। ਜਦੋਂ ਇਹਨਾਂ ਕਿਹਾ ਰਾਜ ਦੀ ਰਾਣੀ ਹੈ ਮੈਂ ਤੇ ਤੇਰਾ ਬਾਪ ਹੈ, ਧਰੂ ਕਹਿੰਦਾ ਮਾਤਾ ਫਿਰ ਇਹ ਕੀ ਗੱਲ, ਮੈਂ ਰਾਜੇ ਦਾ ਪੁੱਤਰ ਤੇ ਆਪਾਂ ਫਿਰ ਕੱਚੇ ਜੇ ਮਕਾਨ ਚ ਕਾਹਤੇ ਰਹਿਣੇ ਹੈ, ਤੇ ਨਾਲੇ ਫਿਰ ਅੱਜ ਮੇਰੇ ਚਪੇੜਾਂ ਕਾਹਤੇ ਪਈਆਂ, ਲੈ ਰਾਜੇ ਦੇ ਪੁੱਤ ਦੇ ਚਪੇੜਾ ਪੈਣ, ਇੰਨਾ ਮੇਰਾ ਨਿਰਾਦਰ ਕਾਹਤੇ ਹੋਇਆ ਅੱਜ, ਇਹ ਕੀ ਗੱਲ, ਫਿਰ ਰਾਜੇ ਦੇ ਪੁੱਤ ਦਾ ਇਹ ਹਾਲ ਕਿਉਂ। ਜਦੋਂ ਇੰਨਾ ਕਿਹਾ ਫਿਰ ਉੱਥੇ ਮਾਂ ਨੇ ਇੱਕ ਜਵਾਬ ਦਿੱਤਾ, ਉਹਨੇ ਨੋਟ ਕਰਨ ਵਾਲਾ ਪੁਆਇੰਟ ਸਾਖੀ ਮੈਂ ਤਾਂ ਲਈ ਹੈ, ਉੱਥੇ ਮਾਂ ਨੇ ਇਹੋ ਜਿਹੀਆਂ ਗੱਲਾਂ ਨਹੀਂ ਕੀਤੀਆਂ ਵੀ ਪੁੱਤ ਤੇਰਾ ਪਿਓ ਕੰਜਰ ਨਿਕਲ ਗਿਆ, ਉਹ ਤੇਰੀ ਮਾਸੀ ਮਗਰ ਲੱਗ ਗਿਆ, ਕੋਈ ਨੀ ਮਾੜਾ ਜਾ ਵੱਡਾ ਹੋ ਜਾ ਤੂੰ ਫਿਰ ਸੇਕਾਂਗੇ ਮੌਰ ਉਹਦੇ, ਜਾਂ ਇਹੋ ਜਿਹੀਆਂ ਗੱਲਾਂ ਜਾਂ ਨਹੀਂ ਕੀਤੀਆਂ, ਜਾਣੀ ਕਿ ਜਿਵੇਂ ਦੁਨਿਆਵੀ ਹੁੰਦੀਆਂ ਨਾ। ਜਦੋਂ ਪੁੱਛਿਆ ਮਾਤਾ ਫਿਰ ਕਾਰਨ ਕੀ ਹੈ, ਮੇਰੇ ਚਪੇੜਾਂ ਕਿਉਂ ਪਈਆਂ ਜੀ ਮੈਂ ਰਾਜੇ ਦਾ ਪੁੱਤ ਹੈ, ਕਾਰਨ ਤਾਂ ਦੱਸ ਆਪਾਂ ਕਿਉਂ ਕੱਚੇ ਜੇ ਮਕਾਨ ਵਿੱਚ ਰਹਿ ਰਹੇ ਹਾਂ ਬਾਹਰ, ਆਪਾਂ ਮਹਿਲਾਂ ਚ ਕਾਹਤੇ ਨੀ ਰਹਿੰਦੇ। ਜੋ ਇੰਨਾ ਕਿਹਾ ਨਾ ਮਾਤਾ ਨੇ, ਨਾ ਤਾਂ ਧਰੂ ਦੀ ਮਾਸੀ ਮਤਰੇਈ ਮਾਂ ਨੂੰ ਦੋਸ਼ ਦਿੱਤਾ, ਨਾ ਰਾਜ ਨੂੰ ਦੋਸ਼ ਦਿੱਤਾ, ਸਗੋਂ ਧਰੂ ਨੂੰ ਕੀ ਜਵਾਬ ਦਿੱਤਾ,
ਲਾਲ ਵੇ ਪਾਗ ਦੀਨਾ ਕੀਤੀ ਰਾਮ ਦੀ, ਲਾਲ ਵੇ ਪਾਗ ਦੀਨਾ ਕੀਤੀ ਰਾਮ ਦੀ, ਲਾਲ ਵੇ ਪਾਗ ਦੀਨਾ ਕੀਤੀ ਰਾਮ ਦੀ, ਲਾਲ ਵੇ ਪਾਗ ਦੀਨਾ ਕੀਤੀ ਰਾਮ ਦੀ। ਤਾਹੀਂ ਮੁੱਖ ਤੇ ਚਪੇੜਾਂ ਪਈਆਂ, ਤਾਹੀਂ ਮੁੱਖ ਤੇ ਚਪੇੜਾਂ ਪਈਆਂ, ਤਾਹੀਂ ਮੁੱਖ ਤੇ ਚਪੇੜਾਂ ਪਈਆਂ। ਤਾਹੀਂ ਮੁੱਖ ਤੇ ਚਪੇੜਾਂ ਪਈਆਂ, ਮੁੱਖ ਤੇ ਚਪੇੜਾਂ ਪਈਆਂ,
ਕਹਿੰਦੀ ਪੁੱਤ ਕਿਸੇ ਦਾ ਦੋਸ਼ ਨੀ, ਆਪਣਾ ਨਾਮ ਨੀ ਜਪਿਆ ਹੋਇਆ, ਬੋਲੋ ਸਤਨਾਮ, ਆਪਣੀ ਭਗਤੀ ਨੀ ਕੀਤੀ ਹੋਈ, ਆਪਣੇ ਕਰਮਾਂ ਦਾ ਦੋਸ਼ ਹੈ, ਤਾਂ ਹੀ ਉਹ ਆਪਾਂ ਕਿਸੇ ਨੂੰ ਚੰਗੇ ਨੀ ਲੱਗਦੇ, ਬੋਲੋ ਸਤਨਾਮ, ਆਪਣੇ ਕਰਮ ਦਾ ਦੋਸ਼ ਹੈ ਕਿ ਆਪਾਂ ਕਿਸੇ ਨੂੰ ਚੰਗੇ ਨੀ ਲੱਗਦੇ, ਇਹ ਦੋਸ਼ ਆਪਣੇ ਕਰਮ ਦਾ ਹੈ, ਜਿਹਦੇ ਦੋਸ਼ ਲੈ ਗਏ ਆਪਾਂ ਚੰਗੇ ਲੱਗਣ ਲੱਗ ਜਾਂਗੇ ਸਾਰਿਆਂ ਨੂੰ, ਇਹ ਆਪਣੇ ਕਿਉਂਕਿ ਹਰ ਕਾ ਪਿਆਰਾ ਸੋ ਸਭਨਾ ਕਾ ਪਿਆ, ਇਹ ਪੁੱਤ ਆਪਣੇ ਕਰਮ ਦਾ ਦੋਸ਼ ਹੈ, ਤਾਂ ਤੇ ਐਸਾ ਜਵਾਬ ਦਿੱਤਾ ਗੱਲ ਮੁਕਾਓ। ਫਿਰ ਭਾਈ ਗੁਰਦਾਸ ਜੀ ਲਿਖਦੇ ਨੇ, ਤਾਂ ਮਾਤਾ ਨੇ ਕਿਹਾ ਸਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦਰ ਦਿੱਤਾ, ਫਿਰ ਪੁੱਛਿਆ ਕਿ ਸੁਧਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ ਮਾਤਾ ਕਿਸ ਕਿਹੜਾ ਉੱਦਮ ਹੈ ਉਹ ਜਿਹਦੇ ਨਾਲ ਆਪਾਂ ਨੂੰ ਆਪਣਾ ਹੱਕ ਵੀ ਮਿਲ ਜਾਵੇ ਰਾਜ ਭਾਗ ਤੇ ਜੋ ਆਪਣੇ ਦੁਸ਼ਮਣ ਬਣੇ ਹੋਏ ਨੇ ਆਪਣੇ ਉਹ ਆਪਣੇ ਮਿੱਤਰ ਵੀ ਬਣ ਜਾਣ ਸ਼ਤਰੂ ਤੇ ਸਭ ਹੋਵਨ ਮੀਤਾ ਮਾਤਾ ਨੇ ਕੀ ਦੱਸਿਆ ਸੀ ਫਿਰ ਪਰਮੇਸ਼ਰ ਆਰਾਧੀ ਹੈ ਜਿੱਦੋਂ ਹੋਈ ਹੈ ਭਗਤ ਪੁਨੀਤਾ ਪੁੱਤੇ ਤਾਂ ਇੱਕੋ ਇੱਕ ਉੱਦਮ ਪਰਮਾਤਮਾ ਦਾ ਨਾਮ ਜਪਣਾ ਬੋਲੋ ਸਤਨਾਮ
ਸ੍ਰੀ
ਵਾਹਿਗੁਰੂ ਮਾਤਾ ਨੇ ਉਪਦੇਸ਼ ਦਿੱਤਾ ਪਰਮੇਸ਼ਰ ਰਾਧੀ ਹੈ ਜਿਹਨੂੰ ਜਪਣ ਦੇ ਨਾਲ ਪਾਪੀ ਵੀ ਪੁੰਨੀ ਹੋ ਜਾਂਦੇ ਨੇ ਪੁਨੀਤ ਹੋ ਜਾਂਦੇ ਨੇ ਜਿੱਦੋਂ ਹੋਈ ਹੈ ਪਤਲ ਪੁਨੀਤਾ ਫਿਰ ਜਾਣੀ ਕਿ ਧਰੂ ਨੂੰ ਚੇਟਕ ਲਾਈ ਇੰਨਾ ਨਾਮ ਜਪਿਆ ਫਿਰ ਰਾਜਾ ਨੂੰ ਜੰਗਲਾਂ ਚ ਕਹਿੰਦੇ ਲੈਣ ਵੀ ਗਿਆ ਫੌਜਾਂ ਸਮੇਤ ਉਹੀ ਮਤਰੇਈ ਮਾਂ ਧਰੂ ਦੀ ਮਾਸੀ ਉਹਨੂੰ ਪਿਆਰ ਆਉਣਾ ਸ਼ੁਰੂ ਹੋਇਆ ਧਰੂ ਭਗਤੀ ਚ ਜੁੜ ਗਿਆ ਤਾਂ ਤੇ ਜਿਸ ਵੇਲੇ ਕਹਿਣ ਲੱਗੀ ਉਹ ਮੈਨੂੰ ਪਤਾ ਨੀ ਕੀ ਹੋ ਗਿਆ ਮੈਂ ਉਦੋਂ ਪਤਾ ਨੀ ਉਹਨੂੰ ਘਰੋਂ ਕਢਾਤਾ ਹੁਣ ਤਾਂ ਮੈਨੂੰ ਮੇਰੀ ਵੱਡੀ ਭੈਣ ਦਾ ਬੜਾ ਪਿਆਰ ਜਿਹਾ ਆ ਰਿਹਾ ਤੁਸੀਂ ਉਹ ਕਰੋ ਧਰੂ ਨੂੰ ਨਾ ਲੱਭ ਕੇ ਲੈ ਕੇ ਆਓ ਕਹਿੰਦੇ ਉਹਦੇ ਤਾਂ ਜੰਗਲਾਂ ਨੂੰ ਚਲਿਆ ਗਿਆ ਭਗਤੀ ਕਰਨ ਦੇ ਮੈਂ ਚਪੇੜਾਂ ਮਾਰੀਆਂ ਚਪੇੜਾਂ ਮਾਰੀਆਂ ਤੇ ਨਾਲੇ ਮੇਰੀ ਵੱਡੀ ਭੈਣ ਨੂੰ ਲੈ ਕੇ ਆਓ ਮਹਿਲਾਂ ਦੇ ਵਿੱਚ ਤਾਂ ਕਿ ਰਾਜਾ ਫਿਰ ਉਹੀ ਰਾਜਾ ਫੌਜਾਂ ਲੈ ਕੇ ਜੰਗਲਾਂ ਚੋਂ ਭਾਲ ਕੇ ਧਰੂ ਨੂੰ ਲੈ ਕੇ ਗਿਆ ਧਰੂ ਦੀ ਮਾਤਾ ਨੂੰ ਮਹਿਲਾਂ ਚ ਲਿਜਾਇਆ ਗਿਆ ਧਰੂ ਨੂੰ ਜਾਣੀ ਕਿ ਫਿਰ ਰਾਜਾ ਵੀ ਬਣਾਇਆ ਗਿਆ ਮਾਲਕ ਪਰਮਾਤਮਾ ਨਾਲ ਵੀ ਜੁੜਿਆ ਭਾਵ ਕਿ ਇੱਥੇ ਵੀ ਸੁਖੀ ਹੋਇਆ ਤੇ ਅੱਗੇ ਅਟਲ ਪਦਵੀ ਵੀ ਮਿਲੀ ਤਾਂ ਤੇ ਕਹਿਣ ਦਾ ਭਾਵ ਕੀ ਸੀ ਮਾਤਾ ਦਾ ਰੋਲ ਤਾਂ ਹੀ ਉਹ ਨੌਵੇਂ ਪਾਤਸ਼ਾਹ ਜੀ ਬਾਣੀ ਚ ਲਿਖਦੇ ਨੇ ਮਨ ਦੇ ਪ੍ਰਭ ਕੀ ਸ਼ਰਨ ਵਿਚਾਰੋ ਜਿਹ ਸਿਮਰਤ ਗਣ ਕਾ ਸੀ ਉਦਰੀ ਹਰ ਤਾਕੋ ਜਸ ਔਰ ਭਾਰੋ ਰਹਾਓ ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੀ ਵਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਾਜ ਗ੍ਰਹ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਵਰਨਾ ਰਾਮ ਕਹਿਤ ਬੰਧਨ ਤੇ ਤੂਟਾ ਅਜਾ ਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਤਿਹੀ ਉਤਰਹੀ ਪਾਰਾ ਅੰਤੇ ਮਨਾ ਐਸੇ ਮਾਲ ਕਿਸੇ ਪਰਮਾਤਮਾ ਦੀ ਸ਼ਰਨ ਪੈ ਰਹੋ ਵਿਚਾਰ ਗੱਲ ਚਲੀ ਸੀ ਕਿੱਥੇ ਉਸੇ ਪੁਆਇੰਟ ਤੇ ਫਿਰ ਆ ਜਾਓ ਆਪਣਾਪਣ ਜਦੋਂ ਹੁੰਦਾ ਹੈ ਉੱਥੇ ਥਾਪੜਾ ਵੀ ਹੈ ਉੱਥੇ ਤਾੜਨਾ ਵੀ ਹੈ ਤਾਂ ਕਿ ਉਧਰ ਨਾਲ ਨਾਲ ਵੈਦ ਦੀ ਉਦਾਹਰਨ ਦਿੱਤੀ ਸੀ ਮੈਂ ਫਿਰ ਸਰਜਨ ਆਪਰੇਸ਼ਨ ਵੀ ਕਰ ਦਿੰਦਾ ਇਧਰਲੇ ਪਾਸੇ ਹੁਣ ਗੁਰੂ ਜੀ ਕਿਤੇ ਥਾਪੜਾ ਪ੍ਰੇਮ ਕਿਤੇ ਤਾੜਨਾ ਪ੍ਰੇਮ ਕਿਤੇ ਤੀਜਾ ਆਪਰੇਸ਼ਨ ਵੀ ਜੇ ਕਿਸੇ ਗੱਲੋਂ ਉਪਦੇਸ਼ ਨਾਲ ਗੱਲ ਬਣੀ ਨੀ ਤਾਂ ਤਾੜਨਾ ਨਾ ਪ੍ਰੇਮ ਨਾ ਫਿਰ ਧਰਮ ਯੁੱਧ ਕਰਕੇ ਜਿਹੜੇ ਪੂਰੀ ਮਨੁੱਖਤਾ ਨੂੰ ਦੁਖੀ ਕਰਦੇ ਆ ਉਹਨਾਂ ਦਾ ਖੰਡੇ ਨਾਲ ਆਪਰੇਸ਼ਨ ਕੀਤਾ ਬੋਲੋ ਸਤਨਾਮ
ਸ੍ਰੀ ਵਾਹਿਗੁਰੂ
ਸੋਧੇ ਲਾਏ ਨੋਟ ਕਰਿਓ ਧਰਮ ਯੁੱਧ ਦੇ ਪਿੱਛੇ ਫਿਲਾਸਫੀ ਮੈਂ ਇੱਕ ਪੁਆਇੰਟ ਚ ਕਹਿ ਦਿਆਂ ਮੈਂ ਜ਼ਿਆਦਾ ਵਿਸਥਾਰ ਦਾ ਸਮਾਂ ਨਹੀਂ ਵੀ ਜਿਸ ਤਰ੍ਹਾਂ ਸਮਾਜ ਸਰੀਰ ਹੈ ਕੱਲ ਸੁਣਿਆ ਸੀ ਨਾ ਆਪਣੇ ਕੱਲ ਦੇ ਦੁਕਾਨ ਚ ਪੁੰਨ ਪਾਪ ਕਰਮ ਨਹੀਂ ਹੁੰਦਾ ਕਰਮ ਕਰਨ ਵੇਲੇ ਤੁਹਾਡੀ ਭਾਵਨਾ ਕੀ ਹੈ ਚੰਗੀ ਭਾਵਨਾ ਹੈ ਉਹੀ ਜਾਣੀ ਕਿ ਕਰਮ ਪੁੰਨ ਬਣ ਗਿਆ ਮਾੜੀ ਭਾਵਨਾ ਹੈ ਉਹੀ ਕਰਮ ਪਾਪ ਬਣ ਗਿਆ ਕਹਿੰਦੇ ਆਪਣੇ ਵਿਸਥਾਰ ਤੋਂ ਸੁਣ ਲਿਆ ਤਾਂ ਤੇ ਹੁਣ ਜਿਵੇਂ ਡਾਕਟਰ ਫਰਜ਼ ਕਰੋ ਆਪਰੇਸ਼ਨ ਕਰਕੇ ਅੰਗ ਕੱਟ ਦਿੱਤਾ ਉਹਨੂੰ ਅੰਗ ਕੱਟਣ ਦਾ ਭਾਵ ਥੋੜਾ ਲੱਗਿਆ ਉਹਨੇ ਆਪਰੇਸ਼ਨ ਕੀਤਾ ਬਈ ਉਹ ਅੰਗ ਰੱਖਣ ਦੇ ਯੋਗ ਨਹੀਂ ਰਿਹਾ ਸੀ ਸਰੀਰ ਦੇ ਨਾਲ ਸਾਰੇ ਸਰੀਰ ਨੂੰ ਦੁਖੀ ਕਰਦਾ ਸੀਗਾ ਸਮਾਜ ਸਰੀਰ ਹੈ ਪੂਰਾ ਮਨੁੱਖੀ ਬੀਬਾ ਬੱਚੇ ਨੂੰ ਕੰਟਰੋਲ ਕਰ ਸਮਾਜ ਸਰੀਰ ਹੈ ਪੂਰਾ ਮਨੁੱਖਾ ਸਮਾਜ ਗੱਲ ਸਮਝਣ ਵਾਸਤੇ ਜੰਗ ਦੀ ਯਾਨੀ ਕਿ ਫਿਲੋਸਫੀ ਸਮਝਣ ਵਾਸਤੇ ਸਮਾਜ ਸਰੀਰ ਕੱਲਾ ਕੱਲਾ ਸਮਾਜ ਚ ਰਹਿਣ ਵਾਲਾ ਉਹ ਕੀ ਹੈ ਅੰਗ ਇੰਡੀਵਿਜੁਅਲ ਕੱਲਾ ਕੱਲਾ ਮਨੁੱਖ ਅੰਗ ਹੈ ਸਮਾਜ ਸਰੀਰ ਹੈ ਜੇ ਕੋਈ ਇੰਨਾ ਵਿਗੜ ਜਾਵੇ ਸਾਰੇ ਸਮਾਜ ਨੂੰ ਦੁਖੀ ਕਰਦਾ ਧੀਆਂ ਭੈਣਾਂ ਦੀ ਬੇਪਤੀ ਕਰਨ ਦੀ ਕੋਸ਼ਿਸ਼ ਕਰਦਾ ਜੁਰਮਾਨਾ ਸਾਰੇ ਸਾਰਿਆਂ ਨੂੰ ਦੁਖੀ ਕਰਦਾ ਜਬਰ ਜੁਰਮ ਧੱਕਾ ਕਰਦਾ ਉਹਨੂੰ ਧਰਮ ਦੀ ਗੱਲ ਸਮਝਾਈ ਨੀਤੀ ਦੀ ਗੱਲ ਸਮਝਾਈ ਵੀ ਆਪ ਜੀਓ ਦੂਜਿਆਂ ਨੂੰ ਜਿਉਣ ਦਿਓ ਪਿਆਰਾ ਕਿਸੇ ਨਾਲ ਜਬਰ ਜੁਰਮ ਧੱਕਾ ਨਹੀਂ ਕਰੀਦਾ ਨਹੀਂ ਪਤਾ ਕੀ ਹੁੰਦਾ ਕਿਸੇ ਨਾਲ ਵਧੈ ਆਪ ਅਹੰਕਾਰੀ ਧਰਮ ਰਾਜ ਕੁਛ ਕਰੇ ਖੁਆਰੀ ਸਮਝਾਇਆ ਫਿਰ ਛੱਡ ਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਜਾਰਾ ਕਰੇ ਦਿਨ ਰਾਤ ਇਹ ਪਸ਼ੂਆਂ ਵਾਲੀ ਕਰਤੂਤ ਹੈ ਕਿਸੇ ਤੇ ਹਾਵੀ ਹੋਣਾ ਬੰਦਾ ਬੰਦੇ ਤੇ ਨਹੀਂ ਹਾਵੀ ਹੁੰਦਾ ਇਹ ਜੰਗਲੀ ਜਾਨਵਰ ਹੈ ਜੰਗਲਾਂ ਦਾ ਜੀਵਨ ਹੁੰਦਾ ਵੀ ਵੱਡੇ ਜਾਨਵਰ ਛੋਟਿਆਂ ਤੇ ਹਾਵੀ ਹੁੰਦੇ ਹੈ ਬੋਲੋ ਸਤਨਾਮ ਮਨੁੱਖੀ ਸਮਾਜ ਦੇ ਵਿੱਚ ਜੰਗਲੀ ਕਾਨੂੰਨ ਨਹੀਂ ਚੱਲਦਾ ਤਾਂ ਤੇ ਇੱਦਾਂ ਨੀਤੀ ਦੀ ਗੱਲ ਧਰਮ ਦੀ ਗੱਲ ਸਮਝਾਈ ਉਹ ਕਹਿੰਦੇ ਮੈਂ ਤੂੰ ਕੌਣ ਹੈ ਮੈਂ ਤਾਂ ਹੀ ਕਰੂੰ ਜੀ ਨਹੀਂ ਕਰਨਾ ਕਰ ਲਓ ਕੁਛ ਇੱਕ ਬੰਦਾ ਸਾਰੇ ਸਮਾਜ ਨੂੰ ਦੁਖੀ ਕਰ ਰਿਹਾ ਧਰਮ ਦੀ ਨੀਤੀ ਦੀ ਗੱਲ ਸਮਝ ਨਹੀਂ ਰਿਹਾ ਬੇਨਤੀਆਂ ਕੀਤੀਆਂ ਨਹੀਂ ਸਮਝਦਾ ਬੰਦੇ ਭੇਜੇ ਨਹੀਂ ਸਮਝਦਾ ਸਾਰੇ ਸਮਾਜ ਨੂੰ ਦੁਖੀ ਕਰਦਾ ਸਮਾਜ ਸਰੀਰ ਕੱਲਾ ਕੱਲਾ ਮਨੁੱਖ ਅੰਗ ਜੇ ਕੋਈ ਇੰਨਾ ਵਿਗੜ ਗਿਆ ਇਲਾਜ ਹੀ ਨਹੀਂ ਡਾਕਟਰ ਉਸ ਅੰਗ ਨੂੰ ਕੱਟ ਦਿੰਦਾ ਤੇ ਫਿਰ ਗੁਰੂ ਜੀ ਕਹਿੰਦੇ ਫਿਰ ਉਸ ਮਨੁੱਖ ਨੂੰ ਸਮਾਜ ਰੂਪੀ ਸਰੀਰ ਚੋਂ ਖੰਡੇ ਨਾਲ ਕੱਟ ਦੇਣਾ ਚਾਹੀਦਾ ਬੋਲੋ ਸਤਨਾਮ ਕਿਉਂਕਿ ਉਹ ਬੰਦਿਆਂ ਦੇ ਵਿੱਚ ਰਹਿਣ ਦੇ ਯੋਗ ਨਹੀਂ ਰਿਹਾ ਬੋਲੋ ਸਤਨਾਮ ਕਿਉਂਕਿ ਉਹ ਮਨੁੱਖ ਮਨੁੱਖਾਂ ਵਿੱਚ ਰਹਿਣ ਦੇ ਯੋਗ ਨਹੀਂ ਰਿਹਾ ਉਹ ਮਨੁੱਖ ਮਨੁੱਖਾਂ ਚ ਰਹਿਣ ਦੇ ਯੋਗ ਨਹੀਂ ਰਿਹਾ ਉਹਨੂੰ ਖੰਡੇ ਨਾਲ ਕੱਟ ਦੇਣਾ ਚਾਹੀਦਾ ਕੀ ਹੋਇਆ ਫਿਰ ਇੱਕ ਵਿਗੜਿਆ ਅੰਗ ਕੱਟ ਦਿੱਤਾ ਸਾਰਾ ਸਮਾਜ ਸੁਖੀ ਹੋ ਗਿਆ ਪ੍ਰੇਮ ਹੈ ਬੋਲੋ ਸਤਨਾਮ ਹਲਕਿਆ ਪੱਤਾ ਮਾਰ ਦਿੱਤਾ ਕਿੰਨੇ ਬੱਚੇ ਬੁੱਢੇ ਇਸਤਰੀਆਂ ਵੱਢਣ ਤੋਂ ਬਚ ਗਏ ਪ੍ਰੇਮ ਹੈ ਪ੍ਰੇਮ ਹੈ ਧਰਮ ਯੁੱਧ ਵਿੱਚ ਵੀ ਮੇਰੇ ਸਤਿਗੁਰੂ ਪੂਰੇ ਪ੍ਰੇਮ ਦੇ ਵਿੱਚ ਹੈ ਇਹ ਪੁਆਇੰਟ ਵੀ ਮੈਂ ਕਹਿ ਜਾਵਾਂ ਤਾਂ ਤੇ ਪਹਿਲਾਂ ਤਾਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਇੱਕ ਆਪਣੇ ਸੁਣੇ ਹੋਣੇ ਬਹੁਤ ਵਾਰ ਇਹ ਨਾ ਸਮਝੋ ਵੀ ਜੰਗ ਵਿੱਚ ਗੁਰੂ ਸਾਹਿਬ ਜੀ ਕ੍ਰੋਧ ਚ ਹੁੰਦੇ ਸੀ ਜੋ ਕੋਈ ਈਰਖਾ ਜਾਂ ਕ੍ਰੋਧ ਜਾਂ ਗੁੱਸਾ ਕੋਈ ਨਾ 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 ਨੇੜੇ ਤੇੜੇ ਵੀ ਨਹੀਂ ਕਿਤੇ ਉਦੋਂ ਵੀ ਸਹਿਜ ਦੇ ਵਿੱਚ ਨੇ ਪੈਂਦੇ ਖਾਣਾ ਮੁਕਾਬਲਾ ਹੋ ਗਿਆ ਛੇਵੇਂ ਪਾਤਸ਼ਾਹ ਜੀ ਦਾ ਜਦੋਂ ਮੁਕਾਬਲਾ ਹੋ ਗਿਆ ਨਾ ਸਹਿਜ ਵਿੱਚ ਕਹਿੰਦੇ ਆਮ ਜਿਵੇਂ ਆਮ ਆਪਾਂ ਗੱਲਾਂ ਬਾਤਾਂ ਕਰਦੇ ਕਹਿੰਦੇ ਪੈਂਦੇ ਵਾਰ ਕਰ ਵਾਰ ਕੀਤਾ ਖਾਲੀ ਗਿਆ ਪੈਂਦੇ ਸਹਿਜ ਨਾ ਇੱਕ ਵਾਰ ਹੋਰ ਕਰ ਲਾ ਤੇਰੇ ਚਿੱਤ ਚ ਨਾ ਰਹੇ ਜੀ ਇੱਕ ਵਾਰ ਹੋਰ ਕੀਤਾ ਖਾਲੀ ਗਿਆ ਗੁਰੂ ਸਾਹਿਬ ਸਹਿਜ ਵਿੱਚ ਕਹਿੰਦੇ ਪੈਂਦੇ ਵਾਰ ਆਈ ਨੀ ਆਏ ਕਰੀਦਾ ਹੁੰਦਾ ਬੋਲੋ ਸਤਨਾਮ ਬਸ ਕੀਤਾ ਵਾਰ ਛਪਾਲ ਗਿਆ ਭਾਵ ਕੇ ਜੰਗ ਏਦਾਂ ਕਰ ਰਹੇ ਸੀ ਪੈਂਦੇ ਨਾਲ ਜਿਵੇਂ ਕਿਸੇ ਨੂੰ ਦਾ ਪੇਚ ਸਿਖਾਉਂਦੇ ਹੁੰਦੇ ਆ ਬੋਲੋ ਸਤਨਾਮ ਜਿਵੇਂ ਕਿਸੇ ਨੂੰ ਕੁਝ ਸਿਖਾਈਦਾ ਹੁੰਦਾ ਕਹਿੰਦੇ ਵਾਰ ਆਈ ਨੀ ਆਏ ਕਰੀਦਾ ਹੁੰਦਾ ਜੇ ਵੇਲੇ ਕੀਤਾ ਵਾਰ ਛਪਾਲ ਪਿਆ ਜਦੋਂ ਛਪਾਲ ਪਿਆ ਨਾ ਘੋੜੇ ਤੋਂ ਉਤਰਿਆ ਘੋੜੇ ਤੋਂ ਉਤਰਿਆ ਏ ਧੁੱਪ ਪੈਂਦੀ ਉਹਦੇ ਮੂੰਹ ਤੇ ਹਲਦੀ ਛਾਂ ਕਰਦਿਆਂ ਤੂੰ ਕਲਮਾ ਪੜ ਲਾ ਬੋਲੋ ਸਤਨਾਮ ਉਹਨੂੰ ਅੱਲਾ ਯਾਦ ਕਰਾਇਆ ਕਲਮਾ ਪੜ ਲਾ ਕਹਿੰਦੇ ਤੂੰ ਤੇਰਾ ਅੰਤ ਸਮਾਂ ਨੇੜੇ ਹੈ ਸਹਿਜ ਸਹਿਜ ਹੈ ਤਾਂ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਉਧਰ ਔਰੰਗਜ਼ੇਬ ਨੇ ਕੀ ਕਿਹਾ ਹੈ ਕਹਿੰਦਾ ਕੋਈ ਹੈ ਐਸਾ ਫੌਜੀ ਜਰਨੈਲ ਜਿਹੜਾ ਗੋਬਿੰਦ ਸਿੰਘ ਨੂੰ ਜਿਉਂਦਿਆਂ ਨੂੰ ਪਕੜ ਕੇ ਲੈ ਕੇ ਆਵੇ ਹੈ ਕੋਈ ਸੈਦ ਖਾਨ ਨੇ ਚੱਕ ਲਿਆ ਵੀਰਾ ਕਹਿੰਦਾ ਜੀ ਮੈਨੂੰ ਦਿਓ ਫੌਜਾਂ ਬਰੂਦ ਗੋਲੀ ਸਿੱਕਾ ਪੂਰਾ ਦਿਓ ਤੇ ਮੈਂ ਜਿਉਂਦਿਆਂ ਨੂੰ ਪਕੜ ਕੇ ਲੈ ਕੇ ਆਉਂ ਸੈਦ ਖਾਨ ਜਿਸ ਵੇਲੇ ਇਸ ਗੱਲ ਦਾ ਪਤਾ ਲੱਗਿਆ ਜਦੋਂ ਨਸ਼ੀਰਾ ਨੂੰ ਕੌਣ ਸੀ ਪੀਰ ਬੁੱਧੂ ਸ਼ਾਹ ਦਾ ਰਿਸ਼ਤੇਦਾਰ ਸੀ ਸਾਲਾ ਸੀ ਜਾਣੀ ਕਿ ਪੀਰ ਬੁੱਧੂ ਸ਼ਾਹ ਦਾ ਰਿਸ਼ਤੇਦਾਰ ਸੀ ਨਸ਼ੀਰਾ ਬੇਗਮ ਦਾ ਭਾਈ ਬੁੱਧੂ ਸ਼ਾਹ ਦੇ ਘਰੋਂ ਬੀਬੀ ਸੀ ਜੋ ਉਹਦਾ ਨਾਂ ਸੀ ਨਸ਼ੀਰਾ ਹੁਣ ਇਹ ਆਪਾਂ ਨੂੰ ਪਤਾ ਸਤਿਗੁਰਾਂ ਦੇ ਬੜੇ ਪਿਆਰੇ ਸੀ ਪੀਰ ਬੁੱਧੂ ਸ਼ਾਹ ਤੇ ਜਿਨ੍ਹਾਂ ਨੇ ਆਪਾਂ ਨੂੰ ਪਤਾ ਪਹਾਣੀ ਦੇ ਪਹਿਲੇ ਜੰਗ ਚ ਆਪਣੇ ਦੋ ਪੁੱਤ ਦੋ ਭਾਈ ਸ਼ਹੀਦ ਕਰਾਏ ਪਹਾਣੀ ਦਾ ਜੰਗ ਬਹੁਤ ਵਾਰੀ ਸੁਣਾਇਆ ਦੀਵਾਨਾਂ ਚ ਤਾਂ ਤੇ ਹੁਣ ਜਿਸ ਵੇਲੇ ਨਸ਼ੀਰਾ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਮੇਰਾ ਵੀਰ ਆ ਰਿਹਾ ਮੇਰਾ ਵੀਰ ਆ ਰਿਹਾ ਹੈ ਚੜਾਈ ਕਰਕੇ ਉਸ ਵੇਲੇ ਨਸ਼ੀਰਾ ਅੰਤਰ ਧਿਆਨ ਹੋ ਕੇ ਬੈਠ ਗਈ ਜਦੋਂ ਪਤਾ ਲੱਗਿਆ ਅੰਤਰ ਧਿਆਨ ਹੋ ਕੇ ਬੈਠੀ ਕਿ ਅਭਿਆਸ ਕਰਦੇ ਸੀ ਨਾ ਸੁੱਤ ਸ਼ਬਦ ਦਾ ਅਭਿਆਸ ਸੀ ਤੇ ਅੰਤਰ ਧਿਆਨ ਹੋ ਕੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਭਾਵਨਾ ਪਿਆਰ ਦਾ ਟੈਲੀਫੋਨ ਕਰਤਾ ਸੁਰਤ ਰਾਹੀਂ ਕਿ ਅੱਜ ਦੀ ਭਾਸ਼ਾ ਬੋਲਦਾ ਹੁੰਦਾ ਮੈਂ ਤਾਂ ਟੈਲੀਪੈਥੀ ਜਿਹਨੂੰ ਕਹਿੰਦੇ ਆ ਟੈਲੀਪੈਥੀ ਸੁਰਤ ਰਾਹੀਂ ਭਾਵ ਪਹੁੰਚਦੇ ਆ ਭਾਵ ਇਹਨੂੰ ਭਾਵਨਾ ਦਾ ਟੈਲੀਫੋਨ ਕਹਿ ਲੋ ਟੈਲੀਪੈਥੀ ਕਹਿ ਲੋ ਤਾਂ ਤੇ ਅੱਜ ਜਾਨੀ ਕਿ ਸਾਇੰਸ ਨੂੰ ਟੈਲੀਪੈਥੀ ਦਾ ਮਗਰੋਂ ਪਤਾ ਲੱਗਿਆ ਸੁਰਤ ਰਾਹੀਂ ਟੈਲੀਫੋਨ ਪਿੱਛੋਂ ਤੋਂ ਲੈ ਕੇ ਜਿਵੇਂ ਕਿ ਕਿਸੇ ਦਿਨ ਬਿਦਰ ਦਾ ਭਾਵਨਾ ਦਾ ਟੈਲੀਫੋਨ ਮਿਲਿਆ ਸੀ ਕ੍ਰਿਸ਼ਨ ਜੀ ਨੂੰ ਜਿਵੇਂ ਕਿ ਭਾਈ ਸਾਧਾ ਤੇ ਭਾਈ ਰੂਪ ਚੰਦ ਦਾ ਟੈਲੀਫੋਨ ਮਿਲ ਗਿਆ ਸਿਖਰ ਦੁਪਹਿਰੇ ਭਾਈ ਕੀ ਡਰਾਉਲੀ ਬੈਠੇ ਛੇਵੇਂ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਪਾਣੀ ਤੁਹਾਡੇ ਪੀਣ ਵਾਲਾ ਸਿਖਰ ਦੁਪਹਿਰੇ ਆਏ ਸੀ ਨਾ ਭਾਜੀ ਕਿਸੇ ਦਿਨ ਮਾਤਾ ਭਾਗ ਭਰੀ ਦਾ ਭਾਵਨਾ ਦਾ ਟੈਲੀਫੋਨ ਛੇਵੇਂ ਪਾਤਸ਼ਾਹ ਨੂੰ ਪਹੁੰਚ ਗਿਆ ਸੀ ਮਹਾਰਾਜ ਨੇ ਖੱਦਰ ਬੜੇ ਪਿਆਰ ਨਾਲ ਬਣਾਇਆ ਹੋਇਆ ਬੜੇ ਪਿਆਰ ਨਾਲ ਖੱਦਰ ਭਾਵ ਪਹੁੰਚਦੇ ਬੋਲੀ ਨੀ ਯਾਦ ਰੱਖੇ ਹੋਏ ਤਾਂ ਮਨੁੱਖੀ ਭਾਸ਼ਾ ਨੂੰ ਭਾਵਾਂ ਨੂੰ ਪ੍ਰਗਟ ਕਰ ਰਿਹਾ ਮੈਂ ਬੜੇ ਪਿਆਰ ਦਾ ਟੈਲੀਫੋਨ ਕੀਤਾ ਪਾਤਸ਼ਾਹ ਵਾਹਿਗੁਰੂ ਵਾਹਿਗੁਰੂ ਕਰਦੀ ਨੇ ਨਾ ਫੁੱਟੀਆਂ ਚੁੱਕੀਆਂ ਵਾਹਿਗੁਰੂ ਵਾਹਿਗੁਰੂ ਕਰਦੀ ਨੇ ਪੰਜਾਇਆ ਬੁਲਾਇਆ ਕੱਤਿਆ ਅਟੇਰਿਆ ਤਣੇ ਪੁਣੇ ਵਾਹਿਗੁਰੂ ਵਾਹਿਗੁਰੂ ਕਰਦੀ ਨੇ ਮਹਾਰਾਜ ਮੇਰੀ ਉਮਰ ਵੱਡੀ ਹੈ ਨਾ ਮੈਂ ਇੱਥੇ ਨਹੀਂ ਆ ਸਕਦੀ ਐਡੀ ਦੂਰ ਤੁਸੀਂ ਆਪ ਆ ਕੇ ਲੈ ਜਾਓ ਟੈਲੀਫੋਨ ਕਰਤਾ ਸੁਰਤ ਰਾਹੀਂ ਛੇਵੇਂ ਪਾਤਸ਼ਾਹ ਫਿਰ ਮਾਤਾ ਭਾਗ ਭਰੀ ਦਾ ਖੱਦਰ ਲੈਣ ਕਸ਼ਮੀਰ ਪਹੁੰਚ ਗਏ ਬੋਲੋ ਸਤਨਾਮ ਨੋਟ ਕਰਿਓ ਕਿੱਥੇ ਪਹੁੰਚ ਗਏ ਬੱਲੇ ਪਿੰਡ ਵਿੱਚੋਂ ਇੱਕ ਮਾਤਾ ਦਾ ਟੈਲੀਫੋਨ ਆ ਗਿਆ ਨੌਵੇਂ ਪਾਤਸ਼ਾਹ ਜੀ ਨੂੰ ਬੱਲੇ ਪਿੰਡ ਕੋਠਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਕਿਤੇ ਗੁਲਾਬੇ ਪੰਜਾਬੀ ਦੇ ਚਵਾਰੇ ਵਿੱਚ ਬੈਠੇ ਹੋਏ ਮਾਤਾ ਹਰਦੇਵੀ ਦਾ ਟੈਲੀਫੋਨ ਪਹੁੰਚ ਗਿਆ ਮਹਾਰਾਜ ਮੈਂ ਖੱਦਰ ਬਣਾਇਆ ਪਰ ਮੈਨੂੰ ਤਾਂ ਪਤਾ ਲੱਗਿਆ ਵੀ ਤੁਸੀਂ ਆਨੰਦਪੁਰ ਸਾਹਿਬ ਛੱਡ ਦਿੱਤਾ ਹੁਣ ਤੁਸੀਂ ਕਿੱਥੇ ਵਿਚਰਦੇ ਹੋ ਪਾਤਸ਼ਾਹ ਤੁਸੀਂ ਜਾਣੋ ਤੇ ਮੈਂ ਤੁਹਾਨੂੰ ਤੁਰ ਫਿਰ ਕੇ ਲੱਭ ਨਹੀਂ ਸਕਦੀ ਕਿਉਂਕਿ ਮੇਰਾ ਸਰੀਰ ਵੱਡਾ ਹੋ ਗਿਆ ਬੁੱਢੜਾ ਸਰੀਰ ਹੋ ਗਿਆ ਜਿੱਥੇ ਵੀ ਉਹ ਮਹਾਰਾਜ ਆਪੇ ਆ ਕੇ ਲੈ ਜਾਓ ਗੁਲਾਬੀ ਦੇ ਚੁਬਾਰੇ ਚ ਬੈਠੇ ਸੀ ਗੁਰੂ ਸਾਹਿਬ, ਮਾਤਾ ਹਰਦੇਈ ਦਾ ਟੈਲੀਫੋਨ ਪਹੁੰਚਿਆ, ਮਾਤਾ ਦਾ ਖੱਦਰ ਲੈਣ ਚਲੇ ਗਏ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਨੋਟ ਇਹ ਸੀ, ਜਾਣੀ ਕਿ ਟੈਲੀਫੋਨਾਂ ਦੀਆਂ ਗੱਲਾਂ ਸੀ, ਤਾਂ ਪ੍ਰਮਾਣ ਦੇਣੇ ਪੈਂਦੇ ਆ। ਤਾਂ ਤੇ ਲੋ ਜੀ, ਹੁਣ ਜਿਸ ਵੇਲੇ ਪਤਾ ਲੱਗਿਆ ਮੇਰਾ ਵੀਰ ਆ ਰਿਹਾ ਨਾ, ਨਸ਼ੀਰਾ ਨੇ ਸੁਰਤ ਰਾਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਪਿਆਰ ਦਾ ਟੈਲੀਫੋਨ ਕਰ ਦਿੱਤਾ, ਭਾਵ ਪਹੁੰਚਣੇ ਸ਼ੁਰੂ ਹੋ ਗਏ। ਕਿੱਦਾਂ ਦੇ ਭਾਵ ਉੱਠ ਰਹੇ ਆ ਨਸ਼ੀਰਾ ਦੇ ਅੰਦਰ, ਤੇ ਗੁਰੂ ਸਾਹਿਬ ਨੂੰ ਪਹੁੰਚ ਰਹੇ ਨੇ। ਮੇਰਾ ਵੀਰ ਨਾ ਜਾਣੇ ਸੋਡੀ ਮਹਿਮਾ ਸਤ ਗੁਰ ਜੀ, ਮੇਰਾ ਵੀਰ ਪਹੁੰਚਿਆ ਪਾਤਸ਼ਾਹ, ਮੇਰਾ ਵੀਰ ਤੁਹਾਡੀ ਮਹਿਮਾ ਨਹੀਂ ਜਾਣਦਾ, ਭੁੱਲੜਾ ਉਹ ਭੁੱਲੜਾ ਮਹਾਰਾਜ ਆ ਰਿਹਾ। ਚਲੋ ਕਿਸੇ ਭਲਾਵੀ ਆ ਰਿਹਾ, ਮਹਾਰਾਜ ਆ ਤਾਂ ਰਿਹਾ ਨਾ ਤੁਹਾਡੇ ਕੋਲੇ, ਤੁਸੀਂ ਆਪਦਾ ਦਿਰ ਦਾਪੀ ਸੰਭਾਲ ਲਿਓ। ਬੋਲੋ ਸਤਨਾਮ
ਸ੍ਰੀ ਵਾਹਿ।
ਆ ਤਾਂ ਰਿਹਾ ਨਾ, ਕਿਰਪਾ ਰੱਖਿਓ ਜਿਸ ਵੇਲੇ, ਕਿਉਂਕਿ ਉਹਨੂੰ ਪਤਾ ਨੀਗਾ ਮਹਿਮਾ ਦਾ, ਉਹ ਜਾਣਦਾ ਨੀ ਨਾ ਅੰਦਰੋਂ, ਭੁੱਲੜਾ ਉਹਨੂੰ ਪਤਾ ਨੀ, ਭਾਵੇ ਵੀ ਵਿਗੜਿਆ ਨੀ ਉਹਨੂੰ ਪਤਾ ਨੀਗਾ, ਉਹਦੀ ਫੌਜ ਦੇ ਵਿੱਚ ਉਹਨੇ ਕਹਿਤਾ, ਉਹਨੇ ਕਹਿਤਾ ਮੈਂ ਜਾਣਾ, ਉਹਨੂੰ ਪਤਾ ਨੀ ਨਾ ਆਪਦੀ ਮਹਿਮਾ ਦਾ। ਜਿਸ ਵੇਲੇ ਲਓ ਜੀ ਸੈਦ ਖਾਂ ਗਿਆ ਚੜ ਕੇ, ਲਓ ਜੀ ਹੁਣ ਉਹ ਤਾਂ ਆਇਆ ਫੜਨ, ਇੱਧਰ ਵਿਰੋਧੀ ਕੋਈ ਨੀ, ਗੁਰੂ ਸਾਹਿਬ ਘੋੜਾ ਲੈ ਕੇ ਉਹਦੇ ਸਾਹਮਣੇ ਆ ਗਏ। ਸਾਹਮਣੇ ਆਏ ਤੇ ਐਸੀ ਪ੍ਰੇਮ ਦੀ ਤੱਕਣੀ ਤੱਕਿਆ, ਕਿਰਪਾ ਕਟਾਖ ਅਵਲੋਕਣ ਕੀਨੋ। ਸੈਦ ਖਾਂ ਨੇ ਸਿੱਟੀ ਤਲਵਾਰ, ਘੋੜੇ ਤੋਂ ਉਤਰਿਆ, ਆ ਕੇ ਨਾ ਰਕਾਬਾਂ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਨੂੰ ਚੁੰਬੜ ਗਿਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਬਸ ਗੁਰੂ ਜੀ ਨੇ ਦਿਵ ਸਪਰਸ਼ ਖੋਲਤਾ, ਇਹ ਥੋੜੇ ਸੂਖਮ ਭਾਵ ਹੁੰਦੇ ਨੇ, ਦਿਵ ਸਪਰਸ਼ ਖੋਲਤਾ, ਚਰਨਾ ਟਿਆ ਗਿਆ, ਐਸੀ ਬਖਸ਼ਿਸ਼ ਕੀਤੀ ਸੈਦ ਖਾਂ ਤੇ, ਕਾਂਗੜੇ ਦੀ ਪਹਾੜੀ ਚ 3 ਮਹੀਨੇ ਸਮਾਧੀ ਲੱਗੀ ਰਹੀ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਨੋਟ ਕਰਿਓ, 3 ਮਹੀਨੇ ਸਮਾਧੀ ਰੱਖੀ ਰਹੀ, ਪੜਿਆ ਕਰੋ ਇਤਿਹਾਸ ਨੂੰ, ਫਿਰ ਪਤਾ ਲੱਗਦਾ। ਤਾਂ ਤੇ ਗੱਲ ਚੱਲ ਰਹੀ ਸੀ ਸਮਸਤ ਪ੍ਰਤੀ ਆਪਣਾ ਪਾਣਾ, ਜਦੋਂ ਫੜਨਾ ਉਹਦੇ ਪ੍ਰਤੀ ਵੀ ਆਪਣਾ ਪਾਣਾ, ਭਲਾ ਹੋਵੇ ਕਿਵੇਂ ਤਾਂ ਭਲਾ ਹੋ ਗਿਆ ਉਹਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਗੱਲ ਦਾ, ਤਾਂ ਤੇ ਉਹਨੂੰ ਜਾਣਦੇ ਨਹੀਂ ਸੀ, ਉਹਦਾ ਭਲਾ ਹੋ ਗਿਆ। ਇੱਧਰ ਪੈਂਦੇ ਖਾਂ ਦੀ ਗੱਲ ਸੁਣੀ, ਤਾਂ ਤੇ ਭਲਾ, ਤਾਂ ਤੇ ਗੱਲ ਚੱਲੀ ਹੈ ਮੋਹ ਦਾ ਸ਼ੁੱਧ ਰੂਪ, ਇੱਥੇ ਗੱਲ ਚੱਲ ਰਹੀ ਹੈ। ਫਿਰ ਜਾਣੀ ਕਿ ਉਹ ਵੀ ਮੈਂ ਪੁਆਇੰਟ ਕਹਿ ਜਾਵਾਂ, ਦੁਨੀਆਂ ਵਾਸਤੇ ਹੈਰਾਨਗੀ ਦੀ ਗੱਲ ਹੈ, ਬਹੁਤਿਆਂ ਨੂੰ ਸਮਝ ਵੀ ਨਹੀਂ ਆਈ, ਬਹੁਤਿਆਂ ਨੂੰ ਵੀ ਕੀ ਗੱਲ ਹੈ, ਕੀ ਕੁਛ ਹੈ ਇਹ। ਇੱਕ ਪਾਸੇ ਆਨੰਦਪੁਰ ਸਾਹਿਬ ਦੇ ਵਿੱਚ ਜੰਗ ਹੋ ਰਹੇ ਹੈ, ਦੂਜੇ ਪਾਸੇ ਬਿਨਾਂ ਵਿਤਕਰੇ ਤੋਂ ਪਾਣੀ ਪਿਲਾਇਆ ਜਾ ਰਿਹਾ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਨੋਟ ਕਰੋ, ਜੰਗ ਚੱਲ ਰਹੇ ਹੈ, ਹੁਣ ਗੱਲ ਚੱਲੀ ਸੀ ਆਪਣਾਪਣ ਸਮਸਤ ਪ੍ਰਤੀ। ਲਓ ਜੀ, ਭਾਈ ਘਨੱਈਆ ਜੀ ਨੇ ਮਸ਼ਕ ਚੁੱਕੀ ਹੋਈ ਹੈ ਤੇ ਮੈਦਾਨੇ ਜੰਗ ਦੇ ਵਿੱਚ ਪਾਣੀ ਪਿਲਾ ਰਿਹਾ। ਜਿਹੜੇ ਪਾਸਿਓਂ ਆਵਾਜ਼ ਆਉਂਦੀ ਹੈ ਨਾ, ਜਦੋਂ ਕੋਈ ਸੂਰਮਾ ਫੱਟ ਖਾ ਕੇ ਡਿੱਗਦਾ ਘੋੜੇ ਤੋਂ, ਆਵਾਜ਼ ਆਉਂਦੀ ਹੈ ਪਾਣੀ, ਭੱਜੇ ਹੀ ਤੁਰਿਆ ਜਾਂਦਾ ਉਧਰਲੇ ਪਾਸੇ ਨੂੰ, ਖਿਆਲ ਹੀ ਨਹੀਂ ਕਰਦਾ ਵੀ ਪਾਣੀ ਕਿਸੇ ਤੁਰਕ ਨੇ ਮੰਗਿਆ ਕਿ ਪਾਣੀ ਕਿਸੇ ਸਿੱਖ ਨੇ ਮੰਗਿਆ, ਨਾ ਕੋਈ ਖਿਆਲ ਨਹੀਂ, ਬਸ ਆਵਾਜ਼ ਕੰਨ ਚ ਪਈ ਹੈ ਪਾਣੀ, ਉਸੇ ਪਾਸੇ ਨੂੰ ਭੱਜੇ ਤੁਰਿਆ ਜਾਂਦਾ ਮੁਸ਼ਕ ਲੈ ਕੇ, ਪਾਣੀ ਪਿਲਾ ਦਿੰਦਾ। ਜਿਸ ਵੇਲੇ ਇੱਕ ਦਿਨ ਦੀ ਗੱਲ, ਇੱਕ ਮੁਗਲ ਖਾਂ ਸੀ ਉਹਨਾਂ ਦਾ ਜਰਨੈਲ, ਉਹ ਜਾਣੀ ਕਿ ਜ਼ਖਮੀ ਹੋ ਕੇ ਡਿੱਗ ਪਿਆ। ਜਿਸ ਵੇਲੇ ਉਹਨੇ ਪੁਕਾਰਿਆ ਪਾਣੀ, ਭੱਜਿਆ ਗਿਆ ਭਾਈ ਘਨੱਈਆ, ਪਰ ਉਹ ਜ਼ਖਮੀ ਇੰਨਾ ਸੀ ਜਾਣੀ ਕਿ ਓਕ ਵੀ ਨਾ ਲਾ ਸਕਿਆ ਮੁਗਲ ਖਾਂ, ਜ਼ਖਮੀ। ਉਦੋਂ ਭਾਈ ਘਨੱਈਆ ਨੇ ਇੱਕ ਹੱਥ ਨਾਲ ਆਪ ਹੀ ਓਕ ਲਾਈ ਇੱਦਾਂ, ਤੇ ਦੂਜੇ ਨਾਲ ਆਏ ਪਾਣੀ ਪਿਲਾ ਦਿੱਤਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਓਕ ਵੀ ਆਪੀ ਲਾਈ ਹੈ ਮੁਗਲ ਖਾਂ, ਪੜੋ ਇਤਿਹਾਸ। ਜਿਸ ਵੇਲੇ ਪਾਣੀ ਪਿਲਾਤਾ, ਕੁਝ ਸਿੰਘਾਂ ਨੇ ਵੇਖਿਆ ਨਾ ਜਦੋਂ ਇਹ ਕੁਝ, ਉਸ ਵੇਲੇ ਜਾਣੀ ਕਿ ਉਹ ਬਹੁਤ ਉੱਚੀ ਅਵਸਥਾ ਵਿੱਚ ਵਿਚਰ ਰਹੇ ਸੀ ਭਾਈ ਘਨੱਈਆ ਜੀ, ਸਿੰਘਾਂ ਤੇ ਵੀ ਕਿਰਪਾ, ਪਰ ਥੋੜੀ ਮੰਜ਼ਿਲ ਹਲੇ ਥੱਲੇ ਸੀ ਕੁਝ ਕੁ ਦੀ। ਜਿਸ ਵੇਲੇ ਉਹਨੂੰ ਥੋੜਾ ਜਿਹਾ ਜਾਣੀ ਕਿ ਮਨੁੱਖੀ ਮਨ ਸ਼ੰਕਾ ਜਿਹਾ ਹੋਇਆ ਵੀ ਕੀ ਗੱਲ, ਤੇ ਇਹ ਆਏ ਪਾਣੀ ਪਲਾ ਪਲਾ ਕੇ ਤਾਂ ਹੁਣ ਕਿਉਂ, ਫਿਰ ਉਸ ਥੋੜੀ ਦੇਰ ਬਾਅਦ ਉੱਠ ਕੇ ਤਕੜਾ ਹੋ ਗਿਆ, ਤੁਰ ਗਿਆ ਉੱਠ ਕੇ, ਤੇ ਇਹ ਕੀ ਗੱਲ ਹੋ ਗਈ, ਫਿਰ ਇਹ ਆਈ ਪਾਣੀ ਪਿਲਾਈ ਜਾਂਦਾ ਸਾਰਿਆਂ ਨੂੰ, ہوں منکھی مانے ہو سکتا ادھر کا خیال آ گیا ہو بھی ادھر رلیا لگتا ہے بولو ستنام یہ بھی چرنی نہ لگتا منکھی مانا کہتے بھی ادھر رلیا لگتا ہے ادھر رلیا لگتا ہے بلایا بھائی کنہیا اریا ارے تھوڑی جدو پھر آواز بھی بدل جاتی ہے نا جدو کوئی ہور غلط خیال آ جائے نا کسی پرتی ادو نیترا کی درشٹی بھی بدل جاتی ہے نا اکھا اہی ہوں اگلا چہرہ بھی اہی ہوں بھا بھی بدلتے ہیں بھاوا نال ہی ساری درشٹی بدل جاتی ہے نا جی بھاوا کی گل یاد آ گئی ایک ماتا ہے مان لو کسی کارن یعنی کہ پت نہ گسے ہو گئی یا کوئی کارن ارجی گسا ہوں نا پھر اس ویلے ماتا کی کہہ دیا پتن جی لبڑا لبڑا جا ہو رہا ہے یا کوئی ادا لبڑ کے آ گیا ماتا نو ارجی یا کروہ جا آ گیا ارے یار تیرا بوتھا دھو دیا بدل گئی بولی بدل گئی چہرہ بھی کیویں لگن لگ گیا تے بس جی کتے اوہی ماتا پریم وچ ہووے تاں پھر اونوں کی کہندی ہے اورے آ تیرا مکھڑا دھو دیا بولو ستنام اکھاں بھی اوہی ہے چہرہ بھی اوہی ہے تھوڑا جا کرودھ گسا آ جاوے بوتھا لگن لگ پیندا ہے شبداولی بھی بدل جاندی نے تے درشٹی بھی بدل جاندی ہے چہرہ اوہی ہوندا اکھاں اوہی ہوندا اندر دے بھاو بدل جان چہرہ بھی بدل جاندا شبداولی بھی بدل جاندی ہے بولو ستنام تاں دے بھائی کنے نوں کہندے ادھر 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 اریا جس ویلے ہوں وہ اچھی وسطا وا آ گیا ہاں دسو سنگھ صاحب کہ موج نہیں پانی پیائی جانا سارا نہیں منڈیا دیکھ لیا کر اپنا بگانا تھا نگاہ مار لیا کر ماڑی موٹی تھوڑا دیکھ لیا کر جہے پاسے آواز آئی ہے پانی اسی پاس نہیں پلا دینا بچی ترکان پانی پیائی جانا ماڑا دیکھ لیا کر جب ایسا کہا نا بھائی کنہیا ہاتھ جوڑ جوڑ کہے کی ना दिसे बेगाना जी ना कोई वैरी ना कोई वैरी ना दिसे बेगाना जी ना कोई वैरी ना कोई वैरी बेगाना जी ना कोई वैरी ना कोई वैरी दिसे बेगाना जी ना कोई वैरी ना कोई वैरी جس ویلے بھائی کنہیا جی کہندے ہن تا مینوں اپنا بغانا دا کوئی دیندے نہیں مینوں تا سارے آپ دے آپ دی دیندے بھائی کنہیا کہندا کہندے پتہ نہیں لگدا دوجا کون ہے جس ویلے انہاں تے ہن او اوستھا چ بول رہا ہے برہم اوستھا چ برہم دی سہ برہم سنیے ایک ایک بخانی ہے آتم پسارا کرن ہارا پرب بنا نہیں جانی ہے بہت اچھی اوستھا ہے تاں تے جس ویلے انہاں کہیا مینوں تا دوجا تا کوئی دیندا ہی نہیں گا پتی نہیں لگتا بھی دوجا وہ اس اوستھا چ بولتے ہیں تھلے کہ پتا کت نہیں لگتا بگڑیا لگتا ہے سیدا تو پتا لگتا بھی وہ سکھ ہے وہ ترک ہے پتا نہیں لگتا بھائی کنہیا کہیں جی تھی باہرلے کپڑے کی گل کرتے ہو بولو ستنام
شری واہ
یہ تو تھی باہرلے کپڑے کے فرق کی گل کرتے ہو سیدا تو پتا لگی جا دیکھو وہ سکھ ہے وہ ترک ہے پتا تو لگی کہ تھی کپڑے کی گل کر دوں اتلیا کی اتلے کپڑے کی پھر تھی گل کر دیں ہور کیوں جس ویلے انہیں کہا بھائی کنہیا آ نیترا پیار رس آ گیا چہرے تے لالیاں آ گیا ہاتھ جڑ کے کہی جانا کی
گورانے میرے ہو نین کھولتے گورانے میرے ہو نین کھولتے
ਹੱਥ ਜੁੜ ਕੇ ਕਹਿੰਦਾ ਗੁਰਹੇ ਦਿਖਾਇਓ ਨੋਇਨਾ ਇਤਹਿ ਉਤਹਿ ਘਟ 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 ਤੂੰ ਹੀ ਮੋਹਿਨਾ ਕਬੀਰ ਤੂੰ ਤੋਂ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਖਾ ਮਿਟ ਗਿਆ ਜਤ ਦੇਖਾਂ ਤਤ ਤੂੰ ਉਹ ਅਵਸਥਾ ਬਣ ਗਈ ਜਿਸ ਵੇਲੇ ਇੰਨਾ ਵਚਨ ਕਿਹਾ ਹੁਣ ਇਹ ਤਾਂ ਅਨੁਭਵ ਵਾਲੇ ਜਾਣਦੇ ਆ ਸਮਝ ਤੋਂ ਗੱਲ ਬਾਹਰ ਆਮ ਬੰਦੇ ਦੇ ਉਹ ਕਹਿੰਦੇ ਬਈ ਤੂੰ ਤਾਂ ਰਲਿਆ ਜਾ ਲੱਗਦਾ ਗੱਲਾਂ ਹੀ ਹੋਰ ਜੇ ਕਰਦਾ ਕਹਿੰਦਾ ਦੀਂਦੇ ਨੀ ਦੂਜਾ ਕੋਈ ਦੀਂਦੇ ਨੀ ਦੂਜਾ ਕੋਈ ਤਾਂ ਕੋਈ ਭਲਾ ਕੋਈ ਅੱਖਾਂ ਚ ਨੁਕਸ਼ਾਲੀ ਗੱਲ ਹੈ ਥਲੜੀ ਅਵਸਥਾ ਦਾ ਤਾਂ ਕਹਿੰਦਾ ਨਾ ਕਹਿੰਦੇ ਵੀ ਆਏ ਨੀ ਗੱਲ ਬਣਦੀ ਐਂ ਕਰੋ ਵੀ ਗੁਰੂ ਸਾਹਿਬ ਕੋਲੇ ਸ਼ਿਕਾਇਤ ਲਾਓ ਇਹ ਤਾਂ ਗੱਲਾਂ ਹੀ ਹੋਰੂੰ ਜੇ ਕਰਦਾ ਇਸ ਵੇਲੇ ਗੁਰੂ ਸਾਹਿਬ ਕੋਲੇ ਸ਼ਿਕਾਇਤ ਪਹੁੰਚ ਗਈ ਮਹਾਰਾਜ ਭਾਈ ਘੜਾਈਆ ਰਲਿਆ ਲੱਗਦਾ ਦੂਜੇ ਪਾਸੇ ਵਿੱਚ ਹੀ ਉਹਨਾਂ ਨੂੰ ਪਾਣੀ ਪੈ ਜਾਂਦਾ ਤੇ ਬੁਲਾ ਕੇ ਪੁੱਛੋ ਮਾਮਲਾ ਗੜਬੜ ਲੱਗਦਾ ਜਿਸ ਵੇਲੇ ਸ਼ਿਕਾਇਤ ਪਹੁੰਚੀ ਜਾਣੀ ਜਾਣ ਪਾਤਸ਼ਾਹ ਚੋਜੀ ਪ੍ਰੀਤਮ ਦੇ ਚੋਜ ਕਹਿੰਦੇ ਵੀ ਬੁਲਾਓ 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 ਭਾਈ ਘੜਾਈਆ ਨੂੰ ਜੇ ਇੰਨਾ ਕਹਿਤਾ ਨਾ ਬਸ ਗਏ ਜਾਣੀ ਕਿ ਜਿਸ ਵੇਲੇ ਕਹਿੰਦੇ ਆ ਜਾ ਹੈਗੀ ਪੇਛੀ ਚੱਲ ਜਿਸ ਵੇਲੇ ਭਾਈ ਘਨੱਈਆ ਆ ਗਿਆ ਆ ਨਮਸਕਾਰ ਕੀਤੀ ਹੱਥ ਜੋੜੇ ਖੜਾ ਨੀਵੀਂ ਪਾਈ ਚੋਜੀ ਪ੍ਰੀਤਮ ਦੇ ਚੋਜ ਕਹਿੰਦੇ ਭਾਈ ਘਨੱਈਆ ਵੀ ਤੇਰੀ ਸ਼ਿਕਾਇਤ ਆਈ ਹੈ ਤੇਰੀ ਸ਼ਿਕਾਇਤ ਆਈ ਹੈ ਮਹਾਰਾਜ ਸਦੇ ਭੁੱਲਣਹਾਰ ਹਾਂ ਦੱਸੋ ਕਹਿੰਦੇ ਤੇਰੀ ਸ਼ਿਕਾਇਤ ਆਈ ਹੈ ਤੂੰ ਵਿੱਚੀ ਵੈਰੀਆਂ ਨੂੰ ਪਾਣੀ ਪਿਆਈ ਜਾਂਦਾ ਤੇਰੀ ਇਹ ਸ਼ਿਕਾਇਤ ਪਹੁੰਚੀ ਹੈ ਸਾਡੇ ਕੋਲੇ ਕਹਿੰਦਾ ਨਾ ਮਹਾਰਾਜ ਮੈਂ ਤਾਂ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਆਇਆ ਕਹਿੰਦੇ ਹੋਰ ਹੋਰ ਕਿਹਨੂੰ ਪਾਣੀ ਪਿਆਇਆ ਜਿਸ ਵੇਲੇ ਇੰਨਾ ਕਿਹਾ ਨਾ ਘਨੱਈਆ ਹੱਥ ਜੋੜ ਜੋੜ ਕਹੇ ਤੂੰ ਹੀ ਦਿਸੇ ਤੂੰ ਹੀ ਦਿਸੇ ਤੂੰ ਹੀ ਦਿਸੇ ਤੈਨੂੰ ਪਿਆ ਪਲਾਵਾਂ ਪਾਣੀ ਸਿਰ ਮੇਰੇ ਦਿਸ ਆਈ ਤੁਰਕ ਤੁਰਕ ਨਾ ਦਿਸਦਾ ਕੋਈ ਤੂੰ ਸਾਰੇ ਦਿਸ ਆਈ ਹੱਸੇ ਤੇ ਗੱਲ ਲਾਇਆ ਪਿਆਰਾ ਡੱਬੀ ਹੱਥ ਫੜਾਈ ਮੱਲਮ ਵਾਲੀ ਕਹਿੰਦੇ ਪਾਣੀ ਦੇ ਨਾਲ ਇਹ ਵੀ ਰੱਖੀ ਲੋੜ ਪਈ ਤੇ ਲਾਈ ਲੈ ਭਾਈ ਘਨੱਈਆ ਜਿੱਥੇ ਬਿਨਾਂ ਬਿਤਕ ਦੇ ਪਾਣੀ ਪਿਲਾਉਂਦਾ ਸੀ ਮੱਲਮ ਵੀ ਨਾਲ ਹੀ ਰੱਖ ਲਿਆ ਕਰ ਜ਼ਖਮ ਦੇਖ ਕੇ ਵੀ ਲਾ ਦਿਆ ਕਰ ਬੋਲੋ ਸਤਨਾਮ ਰੈੱਡ ਕ੍ਰਾਸ ਦੇ ਬਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰੈੱਡ ਕ੍ਰਾਸ ਦੇ ਪਹਿਲੇ ਵਰਕਰ ਭਾਈ ਘਨੱਈਆ ਜੀ ਬੋਲੋ ਸਤਨਾਮ
ਸ੍ਰੀ ਵਾਹਿਗੁਰੂ
ਐਸੀਆਂ ਬਖਸ਼ਿਸ਼ਾਂ ਤਾਂ ਕਿ ਐਸਾ ਸਮਸਤ ਪ੍ਰਤੀ ਆਪਣਾਪਣ ਵੈਰ ਵਿਰੋਧ ਕੋਈ ਨਹੀਂ ਵੈਰ ਵਿਰੋਧ ਕੋਈ ਨਹੀਂ ਤਾਂ ਕਿ ਝੂਠ ਨੂੰ ਸਮੇਟਿਆ ਜਾ ਰਿਹਾ ਹੈ ਖੰਡੇ ਨਾਲ ਆਪਰੇਸ਼ਨ ਕੀਤੇ ਜਾ ਰਹੇ ਹੈ ਤਾਂ ਕਿ ਰਹੋ ਵਿਚਾਰ ਗੱਲ ਚੱਲੀ ਸੀ ਮੋਹ ਸਮਸਤ ਪ੍ਰਤੀ ਆਪਣਾਪਣ ਤਾਂ ਕਿ ਹੰਕਾਰ ਫਿਰ ਨਹੀਂ ਤਾਂ ਖਾ ਜਾਂਦਾ ਟੁੱਟੇ ਹੋਏ ਨੂੰ ਜੁੜ ਜਾਵੇ ਤਾਂ ਸ਼ੁੱਧ ਹੋ ਜਾਂਦਾ ਇਹ ਕਿ ਆਤਮ ਵਿਸ਼ਵਾਸ ਬਣ ਜਾਂਦਾ ਸੈਲਫ ਕੌਨਫੀਡੈਂਸ ਬਣ ਜਾਂਦਾ ਹੈ ਜਿਹਦੇ ਨਾਲ ਬੜੇ ਬੜੇ ਕੰਮ ਫਿਰ ਨੇਪਰੇ ਚੜਦੇ ਹੈ ਏਦਾਂ ਗੱਲ ਚੱਲੀ ਸੀ ਤਾਂ ਏਦਾਂ ਗੁਰੂ ਨਾਲ ਜੁੜ ਕੇ ਅਸੀਂ ਯਾਨੀ ਕਿ ਸੋਧਨਾ ਹੈ ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਅਹੰਕਾਰ ਨੂੰ ਫਿਰ ਇਹੀ ਜੀਵਨ ਮਹਾਨ ਬਣ ਜਾਂਦਾ ਮਹਾਨ ਜੀਵਨ ਬਣ ਜਾਂਦਾ ਤਾਂ ਤੇ ਗੱਲ ਚੱਲੀ ਸੀ ਗੁਰੂ ਨਾਲ ਜੁੜ ਗਏ ਤਾਂ ਤੇ ਮਹਾਨ ਜੀਵਨ ਬਣ ਸਕੇ ਫਿਰ ਅਗਲੀ ਗੱਲ ਹੋਰ ਮੈਂ ਸੰਖੇਪ ਦੇ ਵਿੱਚ ਕਹਿ ਜਾਵਾਂ ਕਿਉਂਕਿ ਹੁਣ ਸਮਾਂ ਤਾਂ ਹੋ ਚੁੱਕਿਆ ਹੈ ਤਾਂ ਤੇ ਸੂਖਸ਼ਮ ਵਿਕਾਰ ਉਹ ਕਿਹੜੇ ਨੇ ਹੋਰ ਜਿਨ੍ਹਾਂ ਤੋਂ ਅਸੀਂ ਬਚਣੇ ਰਾਜ ਮਾਲ ਰੂਪ ਜਾਤ ਜੋਬਨ ਖੰਜੇ ਠੱਗ
یہ تھان تھان تے دیوان لگے ہیں جنہوں نے سنیا منکھی آتما دے لٹیرے دیوان دا نام رکھا جاتا ہوں. یہ پورے دو گھنٹوں دے وچ یہ پرکرن سرے چڑھتا ہے کہڑے کہڑے راج مال روپ جات جوبن پنجے ٹھگ انہی ٹگی جگ ٹگیا کنہیں نہ رکھیاں لج انہاں ٹگن ٹگ جے گرکی پیری پاہی جہے گرو نال ٹوٹے نے جنہوں کے پلے دھرم نہیں انہوں راجنیتی کھا جاتی ہے کسی ناج کسی مال پدارتھ واد امیر پنے کی آکڑ کھا جاتی ہے کسی ہڈ جم کی سندرتا کسی نات کا ہنکار کسی جوانی کا مان جوانی کا پٹیا مڑ کے راس نہیں آتا. ایک لائن چی کہ ہوں وسار کا دو گھنٹے ہے کہ پھر اس پوائنٹ سے ادھر بھی دوان لاواں گے منکھی آتم لٹےری جہاں گرو نال جڑ گیا وہ نہیں کھا سکتے جی کام کد لو مو ہنکار جہاں گرو نال جڑ گیا وہ انہوں کو کم لے لینا شکتی پرتن ہو جاتا ہے جہے گرو نال جڑ گئے انہوں نے راجنیتی کھا سکتی کیونکہ دھرمی بندہ دھرم سدھانتوں نو مکھ رکھ کے راج کرے وہ نہیں ماڑا. بولو ستنام راجا دھرمی ہوئے پرجا نو نیا ملتا ہے حق سچ ملتا ہے کسی نہ جبر جرم دھکا بے انصافی نہیں ہوگی تے دھرم مکھ ہوئے راجنیتی دوجے نمبر تے ہوئے بھاو ہرمندر صاحب کی پرکرنا اکال تخت بھاو کہ شکتی بھگتی کے چرنا رہے. بولو ستنام اکال تخت سے کدے بیٹھ کے ویکو اندر تک گرو گرانتھ صاحب کا درشن ہوں بھاو تین کوئی راجنیتک عہدہ مل جائے تو گرو نو نہ بھول جانی. بولو ستنام جی راجگدی تے بیٹھ کے گرو بھول گیا پھر جس کے انتر راج ابمان سو نرک پاتی ہو تسوان جی راج تے بیٹھ گیا راجے ہون دا مان ہو گیا گرو نو بھول گیا پھر سمجھ لا تو جیوں دے نرک چ پے گیا جیوں دی کتا بن گیا. بولو ستنام سکھمی صاحب دا فیصلہ ہے جی جس کے انتر راج ابمان سو نرک پاتی ہو تسوان جی راجگدی تے بیٹھ دیا کوئی راجنیتک عہدہ مل دیا گرو بھول گیا پرمیشر بھول گیا دھرم سدھانت بھول گئے پھر تو نرک وچ پی گیا پھر تو کتا بن گیا پر وہ وچ گیا جنوں راجگدی تے بیٹھ کے گرو دسدا رہندا ہے. بولو ستنام اکال تخت ہرمندر صاحب دی پرکرما وچ نوٹ کرو گرو دے چرنا وچ رہی راجا پھر ٹھیک ہے پھر نہیں ماڑا پیری میری دا سدھانت کہہ لو پیری میری ٹوٹے ہوئے بس پلے بندیاں پارٹی بازیاں دے وچ لنگ جاندے جیون ہنکڑ بازیاں وچ جیون لنگ جاندا ہے پھر کسے کام نہیں جڑیا مال ٹوٹیا ہویا لٹیا جاندا امیر پنے چ کیوں غلط ورتوں پیسے دی منڈیاں دے ویاہاں تے لکھ لکھ دو دو لکھ دو دو لکھ کنجر خانے تے لا دیندے ہیں ریسٹورنٹ تے ٹھکے کھانے ہور پر غلط ورتوں جڑ گیا وہ لوڑاں تاں سیمت رکھ دھرمی بندہ نہ ایس پرست ہوں نہ فیشن پرست ہوں نہ آرام پرست ہوں وہ مایا کی ٹھیک ورتوں کرتا ہوا لوڑ بند کی سہایتا کرتا ہے دھرم کے کارجاں تے مایا لاؤندا ہے. دھرمی بندے کولے گرو نال جڑے کولے مایا ہوے وہ مایا کھاندی نہیں اس مایا تو دھرم پرچار دا دھرمک کماں دا لوڑ بند کی سہایتا دا کم لے لیا جاندا ہے. بولو ستنام
شری وال
نہیں کھا جاندی ہے یہ امیر کھادے گئے جڑے ٹٹ گئے گرو نال جڑے جڑے ہیں وہ نہیں انہوں نے تو سارا کچھ ہی پوتر بھی لکھا بانی دے کی وہ شبد بھی میں پڑھ دے میں ویخیا کا سما نہیں خیر تین کا کھادا پیدا مایا سپ پوت ہے جو نام ہر راتے تین کے گھر مندر محل سرائی سپ پوت ہے جنی گرمکھ سیوک سکھ ابیا گت جائے برساتے تین کے تورے جین خور گیر سپ پوت ہے جنی گرمکھ سکھ ساد سنت چڑھ جاتے تین کے کرم دھرم سپ وت ہے جو بولے رام نام ہر ساتے جن کا پوتے پن ہے ایسے گرمک سکھ گرو پہ جاتے. جڑا گرو نال جڑیا ہے بھائی وہ کھانا پینا پہننا پوتر ہے کیوں گرو کی مت مطابق جا جڑیا ہوا وہ دھرم اندر محل سرائی جو محل ماڑیاں پوتر ہے کیوں کیونکہ وہ تو دھرمشال دھرم سخان ہے اتنے نام جپیا جا بانی پڑھی جاتی ہے لوڑ بند آ جائے وہ مدد کی جاتی ہے کوئی بکھ آ جائے پرشادہ چکایا جا ہے کیونکہ گرو کے سکھ کے گھر کی رسوئی گرو کا لنگر ہی ہے. بولو ستنام وہ تو پوتر ہے گھر تو بہت پوتر ہے گرو کے سکھ کو ترے جین خرگیر انہوں سمے چہیکل ہی ہوں سا اٹھ وغیرہ گھوڑے وغیرہ سارا اج انتر بھاؤ وہیکل گرو نال جڑے ہوئے منخ کو وہیکل سواری ہوئے چنگی ہوئی ہے کیونکہ چڑھ کے گرو کی ہزوری چ آ جا ہے. بولو ستنام وہ تو من مکھ ہے جانی کہ ریسٹورینٹ جاؤ سنیمیا نو کلباں گرو کے سکھ کو وہیکل ہے وہ آپ نہیں کلا پانچ سات دس بھی ہور بھی چڑھا لیا. بولو ستنام آج بھائی دوان لگنے آ جاؤ بھائی ساری موٹر گڈی جاؤ سا ٹرینٹر جاؤ ساری جیپ جاؤ ساری بس جاؤ لو تو پوتر ہو گیا نا گرو تھی سارا کچھ باعی کی گل ہے یا ٹوٹیا ہوا سنو پتا کدھر نو جاؤ کار دکھ کے دس والا تمہیں کہنا گل تو جڑن سے ٹوٹن کی ہے بس ਜਿਹੜਾ ਟੁੱਟ ਗਿਆ ਉਹਨੂੰ ਉਹ ਲੁੱਟਿਆ ਗਿਆ, ਜਿਹੜਾ ਜੁੜ ਗਿਆ ਉਹਨੇ ਮਾਲ ਤੋਂ ਵੀ ਕੰਮ ਲੈ ਲਿਆ, ਉਹਨੇ ਮੋਟਰ ਗੱਡੀਆਂ ਤੋਂ ਵੀ ਕੰਮ ਲੈ ਲਿਆ, ਉਹਨੇ ਮਾਇਆ ਤੋਂ ਵੀ ਕੰਮ ਲੈ ਲਿਆ, ਧਰਮ ਵੀ ਪਵਿੱਤਰ ਹੋ ਗਿਆ ਕਿਉਂਕਿ ਤਾਂ ਧਰਮ ਸਥਾਨ ਬਣ ਗਿਆ। ਘਰ ਘਰ ਅੰਦਰ ਧਰਮਸਾਲ ਇਹੀ ਹੈ ਨਾ, ਜੁੜੇ ਹੋਏ ਸਿੱਖ ਦਾ ਹਰ ਘਰ ਧਰਮ ਸਥਾਨ ਹੈ। ਖੋਵੈ ਕੀਰਤਨ ਸਦਾ ਵਿਸੋਆ, ਐਸਾ ਜੀਵਨ ਤਾਂ ਤੇ ਰਹੋ ਵਿਚਾਲ ਨਹੀਂ ਖਾ ਜਾਂਦਾ ਇਹ ਮਾਲ ਰਾਜ ਮਾਲ ਰੂਪ, ਉਹਨੂੰ ਪਤਾ ਲੱਗ ਗਿਆ ਰੂਪਵੰਤ ਹੋਏ ਨਾ ਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ। ਜਾਤ ਅਭਿਮਾਨ ਟੁੱਟ ਜਾਂਦਾ ਹੈ, ਉਹਨੂੰ ਪਤਾ ਲੱਗ ਗਿਆ ਜਾਤ ਜਨਮ ਤੋਂ ਨੀ, ਤਾਂ ਤੇ ਜਾਤ ਤਾਂ ਕੀ ਹੈ ਕਰਮ ਤੋਂ, ਜੇ ਨੀਚ ਕਰਮ ਛਾਲ ਕੱਢ ਠੱਗੀ ਚੋਰੀ ਮਾੜੇ ਕੰਮ ਕਰਦਾ ਨੀਚ ਹੈ। ਬਾਣੀ ਦੱਸਿਆ ਨੀਚ ਕੌਣ ਹੈ, ਬਿਨ ਨਾਵੈ ਸਭ ਨੀਚ ਜਾਤ ਹੈ, ਬਿਸਤਾ ਕਾ ਕੀੜਾ ਹੋਏ, ਜਿਹੜੇ ਮਨੁੱਖਾ ਜਨਮ ਚ ਨਾਮ ਨੀ ਜਪਦੇ ਸਭ ਨੀਚ ਜਾਤ ਹੈ, ਗੰਦਗੀ ਦੇ ਕੀੜੇ ਹੈ। ਬੋਲੋ ਸਤਨਾਮ, ਨੋਟ ਕਰਿਓ, ਤਾਂ ਜੇ ਟੁੱਟ ਗਿਆ ਫਿਰ ਅਭਿਮਾਨ। ਖਾਸਾਂ ਬਸਾਰੇ ਤੇ ਕੰਮ ਜਾਤ, ਜਿਹਨੇ ਰੱਬ ਨੂੰ ਭਲਾ ਦਿੱਤਾ ਉਹੀ ਕਮੀਨੀ ਜਾਤ ਹੈ, ਜੰਮਿਆ ਭਾਵੇਂ ਵਾਹਣਾਂ ਦੇ ਹੋਵੇ, ਭਾਵੇਂ ਬਾਣੀਆਂ ਦੇ, ਸਰਦਾਰਾਂ ਦੇ, ਸੁਨਿਆਰਾਂ ਦੇ, ਜੱਟਾਂ ਦੇ, ਜਿਹਦੇ ਮਰਜ਼ੀ ਜੰਮਿਆ, ਜੇ ਰੱਬ ਨੀ ਜਾਤ ਕਮੀਨੀ ਜਾਤ ਦਾ ਫੈਸਲਾ ਬਾਣੀ ਦਾ ਹੈ। ਏਦਾਂ ਬਾਣੀ ਤੋਂ ਪਤਾ ਲੱਗ ਜਾਂਦਾ ਸਾਨੂੰ, ਬਾਣੀ ਤੋਂ ਪਤਾ ਲੱਗ ਜਾਂਦਾ। ਕੱਲ ਪੁਆਇੰਟ ਸੁਣਿਆ ਸੀ ਨਾ ਆਪਣਾ, ਵੀ ਕੇਸਰ ਕੌਸਮ ਮਿਰਗ ਮੈਂ ਹਰਨਾ ਸਰਬ ਸਰੀਰ ਦੀ ਚੜ੍ਹਨਾ, ਚੰਦਨ ਭਰਤਾ ਜੋਤਨ ਇਹੀ ਸਰਬੇ ਪਰਮਲ ਕਰਨਾ। ਕੁਛ ਕੇਸਰ ਕਿਹਨੇ ਲਿਆਂਦਾ ਹੈ ਜੰਗਲਾਂ ਦੇ ਵਿੱਚੋਂ, ਫੁੱਲ ਕਿਹਨੇ ਲਿਆਂਦੇ, ਕਿਹਨੇ ਤੋੜੇ, ਕਿਹਨੇ ਧੋਤੇ, ਕਿਹਨੇ ਮਾਲਾ ਬਣਾਈ ਫੁੱਲਾਂ ਦੀ, ਕਿਹਨੇ ਗੁਲਦਸਤੇ ਬਣਾਏ, ਜਿਹੜੇ ਧਰਮ ਸਥਾਨਾਂ ਤੇ ਚੜ੍ਹਦੇ ਹੈ। ਬੋਲੋ ਸਤਨਾਮ, ਵੱਡੇ ਵੱਡਿਆਂ ਦੇ ਸਰੀਰਾਂ ਤੇ ਚੜ੍ਹਦੇ ਹੈ, ਵੱਡੇ ਵੱਡੇ ਦੇ ਸਿਰਾਂ ਦੇ ਉੱਤੇ ਚੁੱਕੇ ਸਰ ਧੂੜਿਆ ਜਾਂਦਾ, ਵੱਡੇ ਵੱਡੇ ਕਸਤੂਰੀ ਨਾਪਾ ਰੱਖਦੇ ਨੇ, ਵੱਡੇ ਵੱਡੇ ਅਮੀਰ ਲੋਕ ਤੋਂ ਲਿਆਂਦਾ ਕਿਹਨੇ ਹਰਨ ਦੇ, ਉਸ ਤੋਂ ਕਸਤੂਰੀ ਕੱਢੀ ਕਿਹਨੇ, ਕਿਹਨੇ ਲਿਆਂਦੀ ਕਸਤੂਰੀ ਉਹ, ਕਿਹਨੇ ਲਿਆਂਦੇ ਆ ਫੁੱਲ, ਕਿਹਨੇ ਲਿਆਂਦਾ ਜੰਗਲਾਂ ਚੋਂ ਭਾਲ ਕੇ ਕੇਸਰ, ਕਿਹਨੇ ਲਿਆਂਦਾ ਚੰਦਨ, ਕਿਹੜੀ ਉੱਚੀ ਯਾਤਰਾ ਨੇ ਚੰਦਨ ਲਿਆਂਦਾ, ਗਰੀਬ ਲੱਕੜ ਹਾਰੇ ਨੇ ਭਾਲ ਕੇ ਲਿਆਂਦਾ। ਬੋਲੋ ਸਤਨਾਮ, ਰੁਜ਼ਗਾਰ ਹੈ ਨਾ, ਰੁਜ਼ਗਾਰ ਹੈ ਉਸਦਾ। ਇਹ ਇੰਨੀਆਂ ਪਵਿੱਤਰ ਚੀਜ਼ਾਂ ਨੇ ਜਿਹੜੀਆਂ ਵੱਡੇ ਲੱਖਾਂ ਕਰੋੜਾਂਪਤੀ ਖਰੀਦਦੇ ਨੇ, ਜਿਹੜੇ ਧਰਮ ਸਥਾਨਾਂ ਦੇ ਉੱਤੇ ਸਤਕਾਰ ਨਾਲ ਭੇਟ ਕੀਤਾ ਨਾ, ਸਾਰਾ ਕੁਛ ਕੇਸਰ ਕੀ, ਫੁੱਲ ਕੀ, ਸਾਰਾ ਕੁਛ ਚੰਦਨ ਕੀ, ਪਰ ਇਨ੍ਹਾਂ ਨੂੰ ਜਿਹੜੇ ਲੋੜਵੰਦ ਗਰੀਬ ਲੋਕ ਨੇ, ਜਿਨ੍ਹਾਂ ਨੂੰ ਸਮਾਜ ਵਿਚ ਨੀਚ ਜਾਤਾਂ ਵਾਲੇ ਵੀ ਕਹਿ ਦਿੱਤੇ ਜਾਂਦੇ, ਸਾਰਾ ਕੁਛ ਉਹੀ ਤਾਂ ਲਿਆਉਂਦੇ ਨੇ। ਬੋਲੋ ਸਤਨਾਮ, ਕਿਵੇਂ ਕੇਸਰ ਕੁਸੋਂ ਸੋਚ ਵਿਚਾਰਿਆ ਕਦੇ? ਤਾਂ ਤੇ ਏਦਾਂ ਰਹੋ ਵਿਚਾਰ, ਏਦਾਂ ਬਾਣੀ ਤੋਂ ਇੱਕ ਪੁਆਇੰਟ ਦੀ ਗੱਲ ਆਪਾਂ ਨੂੰ ਕਿੰਨੀ ਸਮਝ ਆ ਗਈ। ਤਾਂ ਤੇ ਏਦਾਂ ਜਾਤ ਅਭਿਮਾਨ ਟੁੱਟ ਜਾਂਦਾ, ਟੁੱਟ ਜਾਂਦਾ ਨਹੀਂ ਖਾ ਜਾਂਦਾ। ਜਾਤ ਦੇ ਹੰਕਾਰੀਆਂ ਨੇ 17 ਵਾਰੀ ਹਿੰਦੁਸਤਾਨ ਲੁਟਵਾਤਾ, 17 ਵਾਰੀ ਹਿੰਦੁਸਤਾਨ ਜਾਤ ਦੇ ਹੰਕਾਰੀਆਂ ਨੇ ਲੁਟਾਇਆ। ਜਦੋਂ ਉਨ੍ਹਾਂ ਨੇ ਪਤਾ ਕੀਤਾ ਵੀ ਜੋ ਜਾਤ ਗੋਤ ਵਰਨ ਦੇ ਇੰਨੇ ਵਿਤਕਰੇ ਹੈ, ਇਹ ਆਪਸ ਵਿਚ ਲੋਕ ਲੜਦੇ ਰਹਿੰਦੇ ਰਹਿੰਦੇ, ਆਪਸ ਵਿਚ ਕੋਈ ਮੇਲ ਮਿਲਾਪ ਨਹੀਂ, 500-700 ਲੁਟੇਰਾ ਆਉਂਦਾ ਸਾਰੇ ਹਿੰਦੁਸਤਾਨ ਨੂੰ ਲੁੱਟ ਕੇ ਲੈ ਜਾਂਦਾ। ਬੋਲੋ ਸਤਨਾਮ, ਇੱਥੇ ਯੂਨਿਟੀ ਕੋਈ ਨਹੀਂ ਸੀ, ਮੇਲ ਮਿਲਾਪ ਕੋਈ ਨਹੀਂ ਸੀ, ਜਾਤਾਂ ਗੋਤਾਂ ਵਰਨਾਂ ਨੇ ਵੰਡੀਆਂ ਪਾ ਦਿੱਤੀਆਂ ਸੀ, ਬ੍ਰਾਹਮਣਵਾਦ ਨੇ 17 ਵਾਰੀ ਹਿੰਦੁਸਤਾਨ ਲੁਟਾ ਦਿੱਤਾ, ਐਡਾ ਲੁਟੇਰਾ ਇਹ ਜਾਤ ਅਭਿਮਾਨ ਹੈ ਜਿਹੜਾ। ਤਾਂ ਤੇ ਰਹੋ ਵਿਚਾਰ, ਤਾਂ ਤੇ ਜਵਾਨੀ ਟੁੱਟਿਆ ਹੋਇਆ ਪੱਟਿਆ ਗਿਆ, ਜੇ ਜੁੜ ਗਿਆ ਤਾਕਤ ਹੈ ਸਰੀਰ ਵਿਚ, ਕਿੰਨੇ ਘੰਟੇ ਨੌਜਵਾਨ ਬਾਣੀ ਪੜ੍ਹ ਸਕਦਾ, ਚਾਹੇ ਭੈਣ ਹੈ ਚਾਹੇ ਭਾਈ ਹੈ, ਕਿੰਨੇ ਘੰਟੇ ਸੇਵਾ ਕਰ ਸਕਦਾ, ਕਿੰਨਾ ਪਰਪਕਾਰ ਦੇ ਕੰਮਾਂ ਚ ਹਿੱਸਾ ਲੈ ਸਕਦਾ, ਉਹ ਜਵਾਨੀ ਲਾਹਾ ਲੈ ਗਈ ਜੋ ਗੁਰੂ ਨਾਲ ਜੁੜ ਗਈ। ਬੋਲੋ ਸਤਨਾਮ, ਜਿਹੜੀ ਟੁੱਟ ਗਈ ਉਹ ਤਾਂ ਫਿਰ ਕੀ ਸੀ ਨਕਸ਼ਾ ਜਿਹਦਾ ਟੁੱਟੇ ਹੋਇਆਂ ਦਾ, ਸੁੱਕੀ ਬੂਥੀ ਲੜ ਖੜਾਉਂਦੀਆਂ ਲੱਤਾਂ, ਬਾਰ ਬਾਰ ਬੋਧੇ ਵਾਹੀ ਜਾਵੇ, ਜੇਬ ਭਰੀ ਨਸ਼ੇ ਦੀਆਂ ਗੋਲੀਆਂ ਦੀ ਤੇ ਕੱਢ ਕੱਢ ਮੂੰਹ ਵਿਚ ਪਾਈ ਜਾਵੇ। ਤਾਂ ਜਵਾਨੀ ਦਾ ਨਕਸ਼ਾ ਖਿੱਚਿਆ ਮੈਂ, ਸੁੱਕ ਗਈ ਬੂਥੀ, ਪੀ ਗਈਆਂ ਨਸ਼ੇ ਵਾਲੀਆਂ ਗੋਲੀਆਂ, ਖੂਨ ਹੱਥ ਕੰਬਦੇ ਐ, ਤਾਂ ਤੁਸੀਂ ਕੇਸ ਕਤਲ ਕਰਵਾ ਦਿੱਤੇ, ਪੈਂਟ ਚੋਂ ਕੱਢਿਆ ਕੰਘਾ ਜਾਂ ਮਿੰਟ ਕਮੋ ਬੋਧੀਆਂ ਤੇ ਮਾਰ ਲਿਆ, ਜੇਬ ਭਰੀ ਆ ਨਸ਼ੇ ਦੀਆਂ ਗੋਲੀਆਂ ਦੀ, ਕੋਈ ਲੋ ਮੋਟਲ ਪਾਈ ਫਿਰਦਾ, ਕੋਈ ਪ੍ਰੋਕਸੀ ਫੋਨ, ਕੋਈ ਗੁਟਕੇ ਦਾ ਕੂੜੀ ਗੰਦ ਜਾ ਪਾਈ ਫਿਰਦਾ, ਬਸ ਕਦੇ ਕੁਛ ਮੂੰਹ ਚੋਂ ਕੱਢ ਕੇ ਪਾ ਲਿਆ, ਕਦੇ ਕੁਛ ਪਾ ਲਿਆ, ਇਹੀ ਹੋ ਗਈ ਨਾ। ਜਿਹੜੇ ਜੁੜ ਗਏ ਬਸ ਉਹ ਬਚ ਗਏ, ਉਹ ਜਵਾਨੀ ਦਾ ਲਾਹਾ ਲੈ ਗਏ, ਸਗੋਂ ਦੀ ਲਾਹਾ ਜਵਾਨੀ, ਕਿਉਂਕਿ ਸਰੀਰ ਦੀ ਤਾਕਤ ਜੋਬਨ ਤੇ ਹੈ ਨਾ, ਜਵਾਨੀ ਦਾ ਭਾਵ ਸਰੀਰ ਦੀ ਊਰਜਾ ਜੋਬਨ ਦੇ ਟੌਪ ਤੇ ਹੈ ਨਾ, ਤਾਕਤ ਬੜੀ ਹੁੰਦੀ ਹੈ ਸਰੀਰ ਦੇ ਵਿਚ, ਤਾਂ ਏਦਾਂ ਫਿਰ ਉਹ ਕੰਮ ਲੈ ਜਾਂਦੇ ਆ। ਜਵਾਨੀ ਦੀ ਤਾਕਤਾਂ ਤੇ ਭਾਈ ਗੁਰੂ ਨਾਲ ਜੁੜੋ, ਤਾਂ ਫਿਰ ਇਹ ਜਵਾਨੀ ਦਾ ਵੀ ਲਾਹਾ, ਫਿਰ ਪਦਾਰਥ ਦਾ ਵੀ, ਸਭ ਕੁਝ ਫਿਰ ਟੁੱਟ ਗਿਆ ਉਹ ਤਾਂ ਲੁੱਟਿਆ ਗਿਆ, ਜਿਹੜਾ ਜੁੜ ਗਿਆ ਬਸ ਉਹ ਇਹ ਲੋਕ ਸੁਖੀ ਏ, ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਂ।